ओंकार सतनाम कर्ता पुरुष निर्भो निर्वैर अकाल मूरत अजूनी सैभं गुरुप्रसाद नहीं जान जाई कसुरूप रेखं कहां बास तां को फिरे कौन पेखं कहा नाम तां को कहां कह कहावे कहा मैं बखानो कहे मो न आवे मुकुचरे शास्त्र खट पिंग गिरन चढ़ जाए अंधलखे बधरो सुने जो काल कृपा कराए अंधलखे बधरो सुने जो काल कृपा कराए श्री वाहिगुरु साहिब जीओ हर दुजड़ी लाव सतगुर पुरख मिलाया बलराम जीओ निरपौ पै मन होए हमें मैल गवाया बलराम जियो निर्मल पौ पाया हर गुण गाया हर वेखे राम हदूरे हर आत्म राम पसारिया स्वामी सर्व रहया पर पूरे अंतर बाहर हर प्रवे को मिल हर जन मंगल गाए जन नानक दूजी लाभ चलाई अनहद शब्द बजाए जन नानक दूजी लाभ चलाई अनहद शब्द बजाए परम सम्मान आवर साहिब कमाल बारगाहे इनायत के मालक कलयुगी जीवों के उद्धार करता साहिब सहाबा ज्योत रूप हर आप ਮਹਿਮਾਂ ਦੇ ਮਾਲਕ ਧੰਨ ਧੰਨ ਗੁਰੂ ਪਿਤਾ ਸ਼੍ਰੀ ਗੁਰੂਦੇਵ ਗੁਰੂ ਗ੍ਰੰਥ ਸਾਹਿਬ ਜੀ ਦੇ ਮਹਾਨ ਬਰਕਤਮਈ ਕਦਮਾਂ 'ਚ ਬਿਰਾਜਮਾਨ ਗੁਰੂ ਪਿਆਰੀ ਸਾਧ ਸੰਗਤ ਗੁਰੂਦੇਵ ਜੀ ਦੀ ਮਹਾਨ ਇਨਾਇਤ ਦਾ ਸਦਕਾ ਸਾਡੇ ਸਾਰਿਆਂ ਦੇ ਸਿਰ 'ਤੇ ਬਖਸ਼ਿਸ਼ਮਈ ਰੱਖੇ ਹੱਥ ਦਾ ਸਦਕਾ ਥੋੜ੍ਹਾ ਇੱਧਰ ਇਹ ਨਾ ਇੱਥੇ ਆਵਾਜ਼ ਰੋਕ ਦਿੰਦਾ ਸਾਨੂੰ ਸਾਰਿਆਂ ਨੂੰ ਜੀਵਨ ਦਾ ਅੱਜ ਦਾ ਦਿਨ ਵੀ ਪ੍ਰਾਪਤ ਹੋਇਆ ਔਰ ਇਸ ਨਵੇਂ ਦਿਨ ਦੀ ਜੋ ਨਵੇਂ ਜਨਮ ਸਮਾਨ ਹੈ ਸ਼ੁਰੂਆਤ ਕਰਨ ਦਾ ਬਲ ਵੀ ਸਾਹਿਬ ਜੀ ਨੇ ਆਪਣੇ ਚਰਨ ਕਮਲਾਂ 'ਚ ਪ੍ਰਦਾਨ ਕੀਤਾ ਹੈ ਸਤਿਗੁਰੂ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਦਰ ਤੋਂ ਨਿਵਾਜੇ ਹੋਏ ਹਜ਼ੂਰੀ ਕੀਰਤਨੀਆਂ ਤੋਂ ਬੜੇ ਪ੍ਰੇਮ ਵਿੱਚ ਸਰਵੱਤਰ ਆਸਾ ਪੂਰਨ ਕਰਨਹਾਰ ਸ੍ਰੀ ਆਸਾ ਕੀ ਵਾਰ ਦੇ ਗਾਇਨ ਆਪ ਜੀ ਨੇ ਸਰਵਣ ਕੀਤੇ ਨੇ ਕੁਝ ਸਮਾਂ ਹੋਰ ਸਤਿਗੁਰੂ ਪਾਤਸ਼ਾਹ ਜੀ ਦੀ ਅੰਮ੍ਰਿਤਮਈ ਬਾਣੀ ਦੀ ਵਿਚਾਰ ਰਾਹੀਂ ਮਨ ਗੁਰੂ ਚਰਨਾਂ ਨਾਲ ਜੁੜ ਸਕੇ ਇਕਾਗਰਤਾ ਅਦਬ ਤੇ ਆਨੰਦ ਦੀ ਦਾਤ ਝੋਲੀ 'ਚ ਪੈ ਸਕੇ। ਇਸ ਲਈ ਜਿਤਨੇ ਮਾਤਾ ਭਰਾਤਾ ਹਾਜ਼ਰੀਨ ਹਾਜ਼ਰੀ ਭਰ ਰਹੇ ਹੋ, ਹਰ ਰੋਜ਼ ਦੀ ਤਰ੍ਹਾਂ ਇੱਕ ਛੋਟੀ ਜਿਹੀ ਧਿਆਨ ਸਾਧਨਾ ਦੋਵਾਂ ਹੱਥਾਂ ਨੂੰ ਹਿਰਦੇ ਦੇ ਸਾਹਮਣੇ ਜੋੜਦਿਆਂ ਨੇਤਰ ਬੰਦ ਕਰਕੇ ਐਸਾ ਗਹਿਰਾਈ ਤੋਂ ਮਹਿਸੂਸ ਕਰੀਏ ਕਿ ਸਾਡਾ ਸੀਸ ਗੁਰੂ ਨਾਨਕ ਪਾਤਸ਼ਾਹ ਜੀ ਦੇ ਕਦਮਾਂ 'ਤੇ ਟਿਕਿਆ ਹੈ ਅਤੇ ਸਾਹਿਬ ਜੀ ਨੇ ਮਿਹਰ ਭਰਿਆ ਹੱਥ ਸਾਡੇ ਸਿਰ 'ਤੇ ਰੱਖਿਆ ਹੋਇਆ। ਗੁਰੂਦੇਵ ਜੀ ਦੇ ਸ਼ਬਦ ਰੂਪੀ ਕਦਮਾਂ ਨੂੰ ਗਲਵੱਕੜੀ ਕਰਦਿਆਂ ਚਰਨ ਚੁੰਮਦਿਆਂ ਹੋਇਆਂ ਗੁਰੂ ਕੀ ਮੁਬਾਰਕ ਫਤਿਹ ਰਾਹੀਂ ਸਾਂਝ ਬਣਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਰਤਾ ਪੁਰਖ ਦੇ ਨਾਲ ਇਹ ਆਤਮਾ ਪ੍ਰਣਾਈ ਜਾ ਸਕੇ। ਇਸ ਆਤਮਾ ਦਾ ਸੰਬੰਧ ਪੂਰਾ ਪੂਰਾ ਜੁੜ ਸਕੇ, ਇਸ ਲਈ ਮਹਾਰਾਜ ਦੇ ਬੋਲ ਪਹਿਲਾ ਜੋ ਮਹਾਨ ਕਰਮ ਹੈ ਉਹ ਸਤਿਗੁਰੂ ਜੀ ਨੇ ਇਸ ਪਾਵਨ ਬਚਨਾਂ ਰਾਹੀਂ ਆਖਿਆ, ਹਰ ਪਹਿਲੜੀ ਲਾਭ ਪ੍ਰਵਿਰਤੀ ਕਰਮ ਦਰੜਾਇਆ ਬਲਰਾਮ ਜੀਓ। ਬਾਣੀ ਬ੍ਰਹਮਾ ਵੇਦ ਧਰਮ ਦ੍ਰਿੜ ਹੋ, ਪਾਪ ਤਜਾਇਆ ਬਲਰਾਮ ਜੀਓ। ਧਰਮ ਨੂੰ ਦ੍ਰਿੜ ਕਰਨਾ ਅਤੇ ਪਾਪ ਦਾ ਤਿਆਗ ਕਰਨਾ, ਧਰਮ ਕੀ ਹੈ ਮੈਂ ਅਰਜ਼ ਕਰਾਂ। ਧਰਮ ਦੇ ਦੂਜੇ ਸਮਰਥਕ ਸ਼ਬਦ ਨੇ ਨਿਯਮ ਮਰਿਆਦਾ ਨਿਯਮਾਵਲੀ ਜਾਂ ਲਾ ਕਹਿ ਸਕਦੇ ਹਾਂ। ਸ਼੍ਰੀ ਗੁਰੂ ਨਾਨਕ ਦੇ ਮਹਾਰਾਜ ਜੀ ਨੇ ਬੋਲ ਸ਼੍ਰੀ ਜਪਜੀ ਸਾਹਿਬ ਦੇ ਅਖੀਰ ਵਿੱਚ ਆਖਦਿਆਂ ਸਾਡੀ ਝੋਲੀ 'ਚ ਪਾਏ ਨੇ। ਕਹਿੰਦੇ ਨੇ ਜੇ ਕਿਸੇ ਮਨੁੱਖ ਨੇ ਸੱਚਖੰਡ ਦੀ ਅਵਸਥਾ ਨੂੰ ਮਾਣਨਾ ਹੋਵੇ, ਹਿਰਦਾ ਸੱਚਖੰਡ ਵਿੱਚ ਲੈ ਕੇ ਜਾਣਾ ਹੋਵੇ ਤਾਂ ਫਿਰ ਉਸਨੂੰ ਸ਼ੁਰੂਆਤ ਧਰਮ ਤੋਂ ਕਰਨੀ ਪੈਂਦੀ ਹੈ। ਇਸ ਲਈ ਮਹਾਰਾਜ ਨੇ ਜੋ ਮਹਾਨ ਪੰਜ ਖੰਡ ਆਖੇ ਨੇ ਉਹਨਾਂ ਵਿੱਚ ਸਭ ਤੋਂ ਪਹਿਲਾ ਖੰਡ ਧਰਮ ਖੰਡ ਹੈ। ਸਨਾਤਨ ਮਤ ਦੇ ਮਹਾਂਪੁਰਖਾਂ ਨੇ ਇਸ ਨੂੰ ਤਿੰਨ ਹਿੱਸਿਆਂ ਵਿੱਚ ਵੰਡ ਕੇ ਜਗਤ ਨਾਲ ਸਾਂਝਾ ਕੀਤਾ। ਉਹ ਕਹਿੰਦੇ ਨੇ ਪਹਿਲਾ ਕਰਮ ਕਾਂਡ, ਫਿਰ ਉਪਾਸਨਾ ਅਤੇ ਫਿਰ ਗਿਆਨ ਕਾਂਡ। ਇਸੇ ਤਰ੍ਹਾਂ ਇਸਲਾਮ ਦੇ ਬਾਨੀ ਹਜ਼ਰਤ ਮੁਹੰਮਦ ਸਾਹਿਬ ਨੇ ਇਸ ਨੂੰ ਚਾਰ ਹਿੱਸਿਆਂ ਵਿੱਚ ਤਕਸੀਮ ਕੀਤਾ। ਉਹਨਾਂ ਨੇ ਸਭ ਤੋਂ ਪਹਿਲਾਂ ਸ਼ਰੀਅਤ ਆਖਿਆ, ਫਿਰ ਸ਼ਰੀਅਤ ਤੋਂ ਬਾਅਦ ਤਰੀਕਤ, ਫਿਰ ਮਾਰਫਤ ਅਤੇ ਚੌਥਾ ਉਹਨਾਂ ਨੇ ਹਕੀਕਤ ਆਖਿਆ। ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਇਸ ਦੀ ਸਹੀ ਤਰਜਮਾਨੀ ਕਰਦਿਆਂ ਹੋਇਆਂ ਸੰਸਾਰ ਦੀ ਝੋਲੀ ਨੂੰ ਇਸ ਮਹਾਨ ਗਿਆਨ ਨਾਲ ਲਬਰੇਜ਼ ਕੀਤਾ ਅਤੇ ਆਪਣੇ ਪੰਜ ਖੰਡ ਆਖੇ ਨੇ, ਧਰਮ ਖੰਡ, ਗਿਆਨ ਖੰਡ, ਸ਼ਰਮ ਖੰਡ, ਫਿਰ ਕਰਮ ਖੰਡ ਅਤੇ ਫਿਰ ਸੱਚਖੰਡ। ਸੱਚਖੰਡ ਵਸੈ ਨਿਰੰਕਾਰ, ਕਰ ਕਰ ਵੇਖੈ ਨਦਰ ਨਿਹਾਲ। ਇੱਥੇ ਵੀ ਸਤਿਗੁਰੂ ਪਾਤਸ਼ਾਹ ਪਹਿਲੇ ਧਰਮ ਦੀ ਗੱਲ ਕਰਦੇ ਨੇ, ਬਈ ਨਿਯਮ ਵਿੱਚ ਮਨੁੱਖ ਆ ਜਾਏ, ਜਿਤਨੀ ਦੇਰ ਨਿਯਮ ਵਿੱਚ ਨਹੀਂ ਆਉਂਦਾ ਉਤਨੀ ਦੇਰ ਨਾਮ ਦੀ ਬਰਕਤ ਅੰਦਰੋਂ ਪ੍ਰਗਟ ਨਹੀਂ ਹੁੰਦੀ, ਸੁੱਤੀਆਂ ਹੋਈਆਂ ਤਮਾਮ ਸ਼ਕਤੀਆਂ ਸਾਡੇ ਅੰਦਰ ਜਾਗਰਤ ਨਹੀਂ ਆਉਂਦੀਆਂ। ਉਹ ਤਾਂ ਹੀ ਜਾਗਰਤ ਹੁੰਦੀਆਂ ਨੇ ਜਦ ਅਸੀਂ ਸਤਿਗੁਰੂ ਜੀ ਦਾ ਕਰਤਾ ਪੁਰਖ ਦਾ ਨਿਯਮ ਅਪਣਾ ਲੈਂਦੇ ਹਾਂ, ਜਿਸ ਨੂੰ ਇਸਲਾਮ ਮਤ ਵਿੱਚ ਨਿਕਾਹ ਆਖਿਆ ਜਾਂਦਾ ਹੈ, ਸਨਾਤਨ ਮਤ ਵਿੱਚ ਵਿਵਾਹ ਆਖਿਆ ਜਾਂਦਾ ਹੈ, ਕ੍ਰਿਸਚੈਨਿਟੀ ਇਸ ਨੂੰ ਮੈਰਿਜ ਕਹਿੰਦੀ ਹੈ। ਇਸੇ ਤਰ੍ਹਾਂ ਸਤਿਗੁਰੂ ਪਾਤਸ਼ਾਹ ਜੀ ਇਸ ਨੂੰ ਆਨੰਦ ਕਾਰਜ ਕਹਿੰਦੇ ਨੇ। ਇਹ ਸਾਰੇ ਵੱਖ ਵੱਖ ਨਾਮ ਕਿਸੇ ਨਿਯਮਾਵਲੀ ਦੇ ਨੇ, ਕਿਸੇ ਮਰਿਆਦਾ ਦੇ ਨੇ, ਜਿਸ ਨੂੰ ਵੱਖ ਵੱਖ ਨਾਵਾਂ ਨਾਲ ਸੰਸਾਰ 'ਤੇ ਯਾਦ ਕੀਤਾ ਜਾਂਦਾ ਹੈ। ਖੈਰ ਮੁਕਤਸਰ ਮੈਂ ਅਰਜ਼ ਕਰਨਾ ਚਾਹੁੰਦਾ, ਧਰਮ ਖੰਡ ਵਿੱਚ ਪ੍ਰਾਰੰਭਕ ਸਤਿਗੁਰੂ ਪਾਤਸ਼ਾਹ ਜੀ ਨੇ ਨੌ ਸ਼ਕਤੀਆਂ ਦਾ ਜ਼ਿਕਰ ਕੀਤਾ। ਤੁਸੀਂ ਆਪਣੇ ਪੋਟਿਆਂ 'ਤੇ ਗਿਣਦੇ ਜਾਣਾ, ਮੈਂ ਆਪ ਜੀ ਦੇ ਨਜ਼ਰ ਕਰਦਾ, ਬੜੀ ਇਕਾਗਰਤਾ ਅਤੇ ਪ੍ਰੇਮ ਨਾਲ ਸਰਵਣ ਕਰਨਾ, ਤਾਂ ਕਿ ਵਿਚਾਰ ਦਾ ਮਰਕਜ਼ ਸਮਝ ਵਿੱਚ ਆ ਜਾਏ। ਸਭ ਤੋਂ ਪਹਿਲੇ ਸਾਹਿਬ ਜੀ ਨੇ ਰਾਤਾਂ ਦਾ ਜ਼ਿਕਰ ਕੀਤਾ, ਫਿਰ ਰੁੱਤਾਂ ਦਾ, ਥਿੱਤ, ਵਾਰ ਇਤਿਆਦਿਕ। ਗੁਰੂ ਨਾਨਕ ਦੇਵ ਜੀ ਦੇ ਬੜੇ ਮਹਾਨ ਬੋਲ ਨੇ, ਰਾਤੀ ਰੁੱਤੀ ਥਿੱਤੀ ਵਾਰ ਪਵਨ ਪਾਣੀ ਅਗਨੀ ਪਾਤਾਲ। ਔਰ ਨੌਵੀਂ ਵਸਤੂ ਮਹਾਰਾਜ ਨੇ ਆਖੀ ਹੈ, ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ। ਇਹ ਨੌ ਚੀਜ਼ਾਂ ਦਾ ਜ਼ਿਕਰ ਗੁਰੂ ਬਾਬੇ ਨੇ ਧਰਮ ਖੰਡ ਦੇ ਪਹਿਲੇ ਚਰਨ ਵਿੱਚ ਸੰਸਾਰ ਨਾਲ ਸਾਂਝਾ ਕੀਤਾ। ਆਪ ਕਹਿੰਦੇ ਨੇ, ਗੌਰ ਨਾਲ ਵਿਚਾਰ ਕੇ ਦੇਖੋ, ਇਹ ਸਾਰੀਆਂ ਚੀਜ਼ਾਂ ਇੱਕ ਗਹਿਰੇ ਨਿਯਮ ਵਿੱਚ ਚੱਲਦੀਆਂ ਨੇ। ਰਾਤ ਆਪਣੇ ਨਿਯਮ 'ਚ ਚੱਲਦੀ ਹੈ, ਔਰ ਰਾਤ ਨੇ ਕਦੀ ਨਹੀਂ ਕਿਹਾ ਕਿ ਜੋ ਮਰਜ਼ੀ ਹੋ ਜਾਏ, ਮੈਂ ਹੁਣ ਦਿਨ ਨੂੰ ਪ੍ਰਵੇਸ਼ ਨਹੀਂ ਕਰਨ ਦੇਣਾ, ਦਿਨ ਸੰਸਾਰ 'ਤੇ ਨਹੀਂ ਹੋਣਾ, ਰਾਤ ਹੀ ਰਹੇਗੀ, ਸਾਰੇ ਲੋਕਾਂ ਨੂੰ ਮੈਂ ਆਰਾਮ ਪਹੁੰਚਾਇਆ, ਸੜਦੇ ਹੋਏ ਦਰਖਤਾਂ ਨੂੰ ਠੰਡਕ ਦਿੱਤੀ ਹੈ, ਔਰ ਇਸ ਢੰਗ ਨਾਲ ਮੈਂ ਹੁਣ ਦਿਨ ਨਹੀਂ ਹੋਣ ਦੇਣਾ, ਕਿਉਂਕਿ ਦਿਨ ਹੁੰਦਿਆਂ ਫਿਰ ਗਰਮੀ ਬਰਸੇਗੀ, ਫਿਰ ਮੌਸਮ ਦਾ ਮਨੁੱਖ ਨੂੰ ਮੁਕਾਬਲਾ ਕਰਨਾ ਪਵੇਗਾ, ਕੰਮ ਕਾਰ 'ਤੇ ਦੌੜਨਾ ਪਵੇਗਾ, ਇਸ ਲਈ ਮੈਂ ਦਿਨ ਨੂੰ ਨਹੀਂ ਆਉਣ ਦੇਣਾ। ਰਾਤ ਆਪਣੇ ਸਮੇਂ ਵਿੱਚ ਪਸਰਦੀ ਹੈ, ਸੰਨਾਟਾ ਛਾ ਜਾਂਦਾ ਹੈ, ਅਤੇ ਫਿਰ ਨਿਯਮ ਨਾਲ ਖੁਦ ਬਖੁਦ ਪਾਸੇ ਹੋ ਜਾਂਦੀ। ਕਦੀ ਉਸਨੇ ਸੂਰਜ ਦਾ ਵਿਰੋਧ ਨਹੀਂ ਕੀਤਾ, ਰਾਤੀ ਰੁੱਤੀ ਰੁੱਤਾਂ ਵੀ ਇਸ ਤਰ੍ਹਾਂ ਦੇ ਨਾਲ। ਸਭ ਤੋਂ ਪਹਿਲੇ ਜਿਹੜੀ ਰੁੱਤ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਮੁਤਾਬਕ ਪ੍ਰਾਰੰਭ ਹੁੰਦੀ ਹੈ, ਉਸ ਰੁੱਤ ਨੂੰ ਬਸੰਤ ਰੁੱਤ ਆਖਦੇ ਨੇ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ 3 12 ਮਾਂ ਗੁਰਮਤਿ ਵਿੱਚ ਮੌਜੂਦ ਨੇ। 1 12 ਮਾਂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਦਾ, ਜੋ ਮਾਝ ਰਾਗ 'ਚ ਮੌਜੂਦ ਹੈ। ਦੂਸਰਾ 12 ਮਾਂ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦਾ, ਜੋ ਤੁਖਾਰੀ ਰਾਗ 'ਚ ਮੌਜੂਦ ਹੈ। ਔਰ ਇਸ ਤਰ੍ਹਾਂ ਤੀਸਰਾ 12 ਮਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ, ਜੋ 10ਵੇਂ ਗ੍ਰੰਥ ਵਿੱਚ ਮੌਜੂਦ ਹੈ। ਇਹਨਾਂ 3 ਹੀ 12 ਮਾਹਿਆਂ ਵਿੱਚ ਮਹਾਰਾਜ ਪ੍ਰਾਰੰਭ ਤਾਂ ਚੇਤ ਤੋਂ ਕਰਦੇ ਨੇ। ਚੇਤ ਗੋਬਿੰਦ ਅਰਾਧੀਐ ਹੋਵੇ ਆਨੰਦ ਘਣਾ, ਸੰਤ ਜਨਾ ਮਿਲ ਪਾਈਐ ਰਸਨਾ ਨਾਮ ਪਣਾ। ਅਤੇ ਚੇਤਰ ਦੇ ਹਿਸਾਬ ਨਾਲ ਸਭ ਤੋਂ ਪਹਿਲੀ ਰੁੱਤ ਬਸੰਤ ਰੁੱਤ ਹੁੰਦੀ। ਬਸੰਤ ਆਪਣੇ ਜੌਬਨ 'ਤੇ ਹੁੰਦਾ ਹੈ, ਵਣ ਤਿਣ ਮੌਲਿਆ ਹੋਇਆ ਦਿਖਾਈ ਪੈਂਦਾ, ਛੋਟੀਆਂ ਛੋਟੀਆਂ ਬੂਟੀਆਂ ਨੂੰ ਵੀ ਸੋਹਣੇ ਫੁੱਲ ਇਸ ਰੁੱਤ ਵਿੱਚ ਨਿਕਲਦੇ ਨੇ, ਔਰ ਸਾਰਾ ਮਾਹੌਲ ਮਹਿਕ ਨਾਲ ਮੁਅੱਤਰ ਹੋ ਜਾਂਦਾ, ਚਾਰੋਂ ਪਾਸੇ ਖੁਸ਼ਬੂ ਫੈਲ ਜਾਂਦੀ ਹੈ। ਔਰ ਕਦੀ ਬਸੰਤ ਰੁੱਤ ਨੇ ਨਹੀਂ ਕਿਹਾ ਕਿ ਮੈਂ ਇਤਨੇ ਫੁੱਲ ਖਿਲਾਏ, ਇਤਨਾ ਸੋਹਣਾ ਮਾਹੌਲ ਸਿਰਜਿਆ, ਅਤੇ ਹੁਣ ਮੈਂ ਗਰਮੀ ਰੁੱਤ ਨੂੰ ਨਹੀਂ ਆਉਣ ਦੇਣਾ, ਕਿਉਂਕਿ ਗਰਮੀ ਦੇ ਨਾਲ ਫੁੱਲਾਂ ਦੀਆਂ ਪੰਖੜੀਆਂ ਝੁਲਸ ਜਾਣਗੀਆਂ, ਦਰਖਤਾਂ ਦੇ ਪੱਤੇ ਸੜ ਜਾਣਗੇ, ਮੈਂ ਕਦੀ ਵੀ ਗਰਮੀ ਰੁੱਤ ਨੂੰ ਨਹੀਂ ਆਉਣ ਦੇਣਾ। ਇੱਕ ਨਿਯਮ ਵਿੱਚ ਬਸੰਤ ਰੁੱਤ ਆਉਂਦੀ ਹੈ ਅਤੇ ਫਿਰ ਆਪਣੇ ਨਿਯਮ ਵਿੱਚ ਰੁਖਸਤ ਹੋ ਜਾਂਦੀ। ਬਸੰਤ ਰੁੱਤ ਨੇ ਕਦੀ ਗ੍ਰੀਖਮ ਰੁੱਤ ਦਾ ਵਿਰੋਧ ਨਹੀਂ ਕੀਤਾ, ਫਿਰ ਇਸੇ ਤਰ੍ਹਾਂ ਗਰਮੀ ਰੁੱਤ ਨੇ ਕਦੀ ਬਰਸਾਤ ਦਾ ਵਿਰੋਧ ਨਹੀਂ ਕੀਤਾ, ਬਰਸਾਤ ਨੇ ਸਰਦੀ ਦਾ ਵਿਰੋਧ ਨਹੀਂ ਕੀਤਾ, ਔਰ ਫਿਰ ਸਰਦੀ ਬਸੰਤ ਦਾ ਵੀ ਵਿਰੋਧ ਨਹੀਂ ਕਰਦੀ। ਬੜਾ ਕੀਮਤੀ ਵਿਚਾਰ ਸਤਿਗੁਰੂ ਜੀ ਨੇ ਸਾਡੀ ਝੋਲੀ 'ਚ ਪਾਇਆ। ਕਹਿੰਦੇ ਨੇ, ਰਾਤਾਂ ਨੇ, ਰੁੱਤਾਂ ਨੇ, ਥਿੱਤਾਂ ਨੇ ਅਤੇ ਵਾਰ ਨੇ, ਇਹ ਕਦੀ ਵਿਰੋਧ ਨਹੀਂ ਕਰਦੇ, ਆਪਣੇ ਆਪਣੇ ਨਿਯਮ ਨਾਲ ਆਉਂਦੇ ਨੇ ਅਤੇ ਫਿਰ ਨਿਯਮ ਨਾਲ ਰੁਖਸਤ ਹੋ ਜਾਂਦੇ ਨੇ। ਰਾਤੀ ਰੁੱਤੀ ਥਿੱਤੀ ਵਾਰ ਪਵਨ ਪਾਣੀ ਅਗਨੀ ਪਾਤਾਲ, ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ। ਪਰ ਇੱਕ ਮਨੁੱਖ ਹੈ ਜੋ ਸੰਸਾਰ 'ਤੇ ਹਰ ਨਿਯਮ ਨੂੰ ਤੋੜ ਕੇ ਖੁਸ਼ ਹੁੰਦਾ ਹੈ, ਤੋੜ ਕੇ ਪ੍ਰਭਾਵਿਤ ਹੁੰਦਾ ਹੈ। ਉਦਾਹਰਣ ਦੇ ਤੌਰ 'ਤੇ ਮੈਂ ਅਰਜ਼ ਕਰਨਾ ਚਾਹੁੰਦਾ ਹਾਂ, ਸਾਹਮਣੇ ਸਟੋਪ ਸਾਈਨ ਲੱਗਿਆ ਨਾ, ਪਹਿਲੇ ਉਸ ਬਾਰੇ ਅਲਰਟ ਕੀਤਾ ਜਾਂਦਾ ਬਈ ਇੰਨੇ ਫਾਸਲੇ 'ਤੇ ਸਟੋਪ ਸਾਈਨ ਹੈ, ਫਿਰ ਉਸਦੀ ਵਿਆਖਿਆ ਕੀਤੀ ਜਾਂਦੀ ਹੈ, ਟੂ ਵੇ ਹੈ ਕਿ ਥ੍ਰੀ ਵੇ ਹੈ ਕਿ ਫੋਰ ਵੇ ਹੈ। ਇੱਕ ਨਿਯਮ ਦਾ ਸਾਈਨ ਲਗਾਇਆ ਹੈ, ਭਾਵੇਂ ਬੰਦਾ ਤੇਜ਼ ਤਾਂ ਉੱਥੋਂ ਨਹੀਂ ਨਿਕਲ ਸਕਦਾ, ਉਸਦੇ ਸਫ਼ਰ ਦੇ ਟਾਈਮ 'ਤੇ ਵੀ ਕੋਈ ਬੜਾ ਵੱਡਾ ਫਰਕ ਨਹੀਂ ਪੈਂਦਾ, ਪਰ ਮਨੁੱਖ ਖੁਸ਼ ਨਹੀਂ ਆਉਂਦਾ ਉੱਥੇ ਰੁਕ ਕੇ, ਉਹ ਸਟੋਪ ਸਾਈਨ ਨੂੰ ਮਿਸ ਕਰਕੇ ਜ਼ਿਆਦਾ ਖੁਸ਼ ਹੁੰਦਾ, ਬੜਾ ਪ੍ਰਸੰਨ ਹੁੰਦਾ ਹੈ। ਬਾਕੀ ਸਾਰਾ ਸੰਸਾਰ ਬ੍ਰਹਿਮੰਡ ਦਾ ਜ਼ਰਰਾ ਜ਼ਰਜ਼ਾ, ਚੰਦ ਸੂਰਜ ਗ੍ਰਹਿ ਨਕਸ਼ੱਤਰ ਤਾਰੇ ਸਿਆਰੇ ਰਾਤਾਂ ਰੁੱਤਾਂ ਥਿੱਤਾਂ ਵਾਰ, ਸਾਰੇ ਰੱਬੀ ਨਿਯਮ 'ਚ ਚੱਲਦੇ ਹੋਏ ਦਿਖਾਈ ਪੈਂਦੇ ਨੇ। ਇਹ ਮਨੁੱਖ ਹੈ ਜਿਹੜਾ ਅੰਮ੍ਰਿਤ ਵੇਲੇ ਜਾਗਣ ਦੇ ਨਿਯਮ ਨੂੰ ਤੋੜ ਕੇ ਅੰਮ੍ਰਿਤ ਵੇਲੇ ਸੌਂ ਕੇ ਖੁਸ਼ ਹੁੰਦਾ, ਬਾਣੀ ਦੀ ਵਿਰੋਧਤਾ ਕਰਕੇ ਖੁਸ਼ ਹੁੰਦਾ ਹੈ। ਮਹਾਰਾਜ ਕਹਿੰਦੇ ਨੇ ਪਰਮਾਤਮਾ ਨਾਲ ਜੁੜਨ ਦਾ ਅਤੇ ਪੱਕਾ ਸੰਬੰਧ ਜੋੜਨ ਦਾ ਪਹਿਲਾ ਤਰੀਕਾ ਇਹ ਹੈ, ਮਨੁੱਖ ਧਰਮ ਦਾ ਧਾਰਨੀ ਹੋਵੇ। ਧਰਮ ਤੋਂ ਮੁਰਾਦ ਹੈ ਨਿਯਮ ਦਾ ਧਾਰਨੀ ਹੋਣਾ, ਅਤੇ ਫਿਰ ਹੌਲੀ ਹੌਲੀ ਨਿਯਮ ਚੱਲਦਿਆਂ ਚੱਲਦਿਆਂ ਦੂਜੀ ਬਰਕਤ ਸਾਹਿਬ ਕਹਿੰਦੇ ਨੇ ਕਰਤਾ ਪੁਰਖ ਨਾਲ ਜੁੜਨ ਦੀ ਹੈ, ਔਰ ਉਹ ਹੈ ਜਿੱਥੇ ਆਪ ਬੈਠੇ ਹੋ, ਜਿਸ ਨੂੰ ਸਤਸੰਗ ਕਹਿੰਦੇ ਨੇ। ਮਿਲ ਹਰ ਜਨ ਮੰਗਲ ਗਾਏ, ਗੁਰਮੁਖਾਂ ਦੇ ਨਾਲ ਮਿਲ ਕੇ ਸਤਸੰਗਤ ਵਿੱਚ ਬੈਠ ਕੇ ਅਤੇ ਕਰਤਾ ਪੁਰਖ ਦੇ ਗੁਣਾਂ ਨੂੰ ਗਾਉਣਾ, ਕਰਤਾ ਪੁਰਖ ਦੇ ਗੀਤਾਂ ਨੂੰ ਗਾਉਣਾ, ਔਰ ਫਿਰ ਹੌਲੀ ਹੌਲੀ ਸਤਸੰਗ ਕਰਦਿਆਂ ਕਰਦਿਆਂ ਇੱਕ ਦਿਨ ਜ਼ਿੰਦਗੀ 'ਚ ਐਸਾ ਆ ਜਾਂਦਾ ਕਿ ਮਨੁੱਖ ਸੱਤ ਦਾ ਹੀ ਰੂਪ ਹੋ ਜਾਂਦਾ, ਸੱਤ ਵਿੱਚ ਹੀ ਸਮਾ ਜਾਂਦਾ ਹੈ। ਜਗਤ ਗੁਰੂ ਦੇਵ ਗੁਰੂ ਨਾਨਕ ਪਾਤਸ਼ਾਹ ਜੀ ਦੇ ਧੰਨ ਪਿਤਾ ਪ੍ਰਧਾਨ, ਧੰਨ ਧੰਨ ਪਿਤਾ ਮੈਂ ਤਾਂ ਕਲਿਆਣ ਚੰਦਰ, ਇਹ ਕਰਤਾਰਪੁਰੇ ਦੀ ਗੱਲ ਹੈ। ਜਦੋਂ ਵੱਡੇ ਵੱਡੇ ਯੋਗੀਆਂ ਮਹਾਂਯੋਗੀਆਂ ਨੂੰ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਮੱਥਾ ਟੇਕਦੇ ਦੇਖਿਆ, ਰਾਜੇ ਮਹਾਰਾਜੇ ਚਰਨਾਂ 'ਤੇ ਸਿਰ ਧਰਦੇ ਹੋਏ ਦੇਖਿਆ, ਅਤੇ ਇੱਕ ਦਿਨ ਅੱਖਾਂ ਭਰ ਕੇ ਮੈਂ ਤਾਂ ਕਾਲੂ ਜੀ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਸਾਹਮਣੇ ਦੋਵੇਂ ਹੱਥ ਜੋੜ ਕੇ ਖੜ੍ਹੇ ਹੋ ਗਏ ਅਤੇ ਆਖਣ ਲੱਗੇ, ਓ ਵੈ ਨਾਨਕ ਤੁਸਾਂ ਰਾਜਿਆਂ ਕੋ ਰਾਜ ਸਿਖਾਇਆ ਹੈ, ਯੋਗੀਆਂ ਕੋ ਯੋਗ ਸਿਖਾਇਆ ਹੈ। ਇਹ ਜਿਸ ਤਰ੍ਹਾਂ ਕਥਾ ਆਈ ਹੈ ਨਾ, ਮੇਰਾ ਮਨ ਕਰਦਾ ਉਸ ਤਰ੍ਹਾਂ ਹੀ ਤੁਹਾਨੂੰ ਸਰਵਣ ਕਰਾਵਾਂ। ਪਰ ਪੇਸ਼ਤਰ ਇੱਕ ਦਫਾ ਜਿਤਨੇ ਭਾਗਸ਼ਾਲੀ ਬੈਠੇ ਹੋ, ਮੈਨੂੰ ਗੁਰੂ ਨਾਨਕ ਦੇਵ ਜੀ ਦਾ ਨਾਮ ਸਰਵਣ ਕਰਾਓ, ਆਖੋ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ। ਇੱਕ ਦਫਾ ਫਿਰ ਸਾਰੇ ਆਖੋ ਜੀ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ। ਆਖਣ ਲੱਗੇ, ਨਾਨਕ ਤੁਸਾਂ ਯੋਗੀਆਂ ਕੋ ਯੋਗ ਸਿਖਾਇਆ ਹੈ, ਰਾਜਿਆਂ ਕੋ ਰਾਜ ਸਿਖਾਇਆ ਹੈ, ਅਤੇ ਮੈਂ ਤੁਹਾਡਾ ਪਿਤਾ ਹੋਵਾਂਦਾ ਇਸ ਸੰਸਾਰ ਤੋਂ ਉਸ ਰੱਬੀ ਰਸ ਤੋਂ ਬਗੈਰ ਚਾਹੇ ਜਾ ਵੰਜਾਂ। ਉਹ ਰਸ ਮੈਨੂੰ ਪ੍ਰਾਪਤ ਕਿਉਂ ਨਹੀਂ ਹੋਇਆ? ਸ਼੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਮੁਸਕਰਾਏ, ਆਖਣ ਲੱਗੇ, ਐਸਾ ਨਹੀਂ ਹੈ, ਰਸ ਸਾਰਿਆਂ ਦੇ ਅੰਦਰ ਮੌਜੂਦ ਹੈ। ਕਰਤਾ ਪੁਰਖ ਨੇ ਸਾਨੂੰ ਸਾਰਿਆਂ ਨੂੰ ਇੱਕੋ ਨਹੀਂ ਸਾਜਿਆ ਹੈ, ਹੋਰ ਸਾਡਾ ਕ੍ਰੀਏਟਰ ਕੋਈ ਹੈ ਨਹੀਂ ਹੈ। ਜਿਸ ਨੇ ਸਾਨੂੰ ਸਾਜਿਆ ਹੋਵੇ ਅਤੇ ਦੂਜੇ ਨੂੰ ਕਿਸੇ ਹੋਰ ਨੇ ਸਾਜਿਆ ਹੋਵੇ, ਸਾਡਾ ਇਹ ਸਾਰਿਆਂ ਦਾ ਇੱਕੋ ਜਿਹਾ ਸਰੀਰ ਦਾ ਢੰਗ ਤਰੀਕਾ ਦੱਸਦਾ ਹੈ ਕਿ ਸਾਨੂੰ ਕਰਤਾ ਪੁਰਖ ਨੇ ਇੱਕੋ ਨਹੀਂ ਸਾਜਿਆ। ਜਿਵੇਂ ਜਿਹੜਾ ਪੁਲਿਸ ਡਿਪਾਰਟਮੈਂਟ ਹੈ ਨਾ, ਇਹਦੇ ਵਿੱਚ ਕੁਝ ਕ੍ਰਾਈਮ ਸਪੈਸ਼ਲਿਸਟ ਹੁੰਦੇ ਨੇ ਜਿਹੜੇ ਅਪਰਾਧ ਨੂੰ ਪਛਾਣਦੇ ਨੇ, ਦੇਖ ਕੇ ਦੱਸ ਦਿੰਦੇ ਨੇ ਬਈ ਇਹ ਅਪਰਾਧ ਕਿਸੇ ਨਾਊਨ ਬੰਦੇ ਨੇ ਕੀਤਾ ਹੈ ਕਿ ਅਨਨਾਊਨ ਅਪਰਾਧੀ ਹੈ, ਗੁਨਾਹਗਾਰ ਹੈ। ਇਸ ਤਰ੍ਹਾਂ ਦਾ ਇੱਕ ਕ੍ਰਾਈਮ ਬ੍ਰਾਂਚ ਦਾ ਸੱਜਣ ਮੈਨੂੰ ਮਿਲਿਆ ਅਤੇ ਮੈਂ ਉਸ ਨੂੰ ਪੁੱਛਿਆ, ਮੈਂ ਕਿਹਾ ਤੁਹਾਨੂੰ ਪਤਾ ਕਿਵੇਂ ਲੱਗਦਾ ਹੈ ਬਈ ਇਹ ਕੰਮ ਵੀ ਉਸ ਬੰਦੇ ਨੇ ਕੀਤਾ ਹੈ? ਉਹ ਆਖਣ ਲੱਗੇ, ਸਟਾਈਲ ਹੁੰਦਾ ਕ੍ਰਾਈਮ ਦਾ, ਗੁਨਾਹ ਕਰਨ ਦਾ ਸਟਾਈਲ ਹੁੰਦਾ ਹੈ, ਹਰ ਇੱਕ ਦਾ ਆਪਣਾ ਆਪਣਾ ਵੱਖਰਾ ਵੱਖਰਾ ਹੁੰਦਾ ਹੈ। ਜਿਵੇਂ ਫਿੰਗਰ ਪ੍ਰਿੰਟ ਸਾਰਿਆਂ ਦੇ ਵੱਖ ਹੁੰਦੇ ਨੇ ਨਾ, ਇਸ ਤਰ੍ਹਾਂ ਬੋਲਣ ਦਾ ਢੰਗ ਸਭ ਦਾ ਵੱਖ ਹੁੰਦਾ, ਤਰਜ਼ੇ ਜ਼ਿੰਦਗੀ ਵੱਖ ਹੁੰਦੀ ਹੈ, ਅੱਖਾਂ ਦਾ ਰੇਟੀਨਾ ਵੱਖ ਹੁੰਦਾ ਹੈ, ਔਰ ਇਸ ਤਰ੍ਹਾਂ ਥਰੋਟ ਨੋਇਸ ਗ੍ਰਾਫ ਵੋਇਸ ਗ੍ਰਾਫ ਵੱਖਰਾ ਹੁੰਦਾ ਹੈ। ਕਹਿਣ ਲੱਗਾ ਬਿਲਕੁਲ ਇਸੇ ਤਰ੍ਹਾਂ ਕਾਤਲ ਦਾ ਕਤਲ ਕਰਨ ਦਾ ਤਰੀਕਾ ਵੀ ਆਪਣਾ ਹੁੰਦਾ। ਕੁਝ ਐਸੇ ਨੇ ਜਿਹੜੇ ਪੇਟ ਵਿੱਚ ਸੁਰਾ ਮਾਰ ਕੇ ਕਿਸੇ ਨੂੰ ਮਾਰਦੇ ਨੇ, ਅਤੇ ਫਿਰ ਸੁਰੇ ਦੀ ਮੂਵਮੈਂਟ ਵੱਖ ਵੱਖ ਹੁੰਦੀ। ਇਸ ਕਰਕੇ ਪਤਾ ਚੱਲ ਜਾਂਦਾ ਹੈ ਬਈ ਇਸ ਤਰ੍ਹਾਂ ਦਾ ਸੁਰਾ ਫਲਾਣੇ ਨੂੰ ਮਾਰਿਆ ਗਿਆ ਸੀ, ਅਤੇ ਬਿਲਕੁਲ ਉਸ ਤਰ੍ਹਾਂ ਹੀ ਹੁਣ ਵੱਜਿਆ ਦਿਖਾਈ ਪਿਆ। ਇਸ ਲਈ ਇਸ ਕਤਲ ਦੇ ਪਿੱਛੇ ਵੀ ਉਹੀ ਕਤਲ ਹੈ, ਦੋਵਾਂ ਦਾ ਸਟਾਈਲ ਇੱਕੋ ਹੀ ਹੈ। ਸਟਾਈਲ ਦੱਸ ਦਿੰਦਾ ਹੈ, ਕੋਈ ਗਰਦਨ ਕੱਟ ਕੇ ਮਾਰ ਦਿੰਦਾ, ਕੋਈ ਕਿੰਨੀ ਦੂਰ ਤੋਂ ਸ਼ੂਟ ਕਰਦਾ ਹੈ, ਇਹ ਮਨੁੱਖ ਦਾ ਸਟਾਈਲ ਹੁੰਦਾ ਹੈ। ਅਤੇ ਮੈਂ ਅਰਜ਼ ਕਰਾਂ ਬਿਲਕੁਲ, ਮੈਂ ਉਸਨੂੰ ਕਿਹਾ ਬੜੀ ਵੱਡੀ ਗੱਲ ਤੂੰ ਦੱਸ ਦਿੱਤੀ ਹੈ, ਸਾਡਾ ਸਾਰਿਆਂ ਦਾ ਜੀਵਨ ਦਾ ਸੋਰਸ ਇੱਕੋ ਹੀ ਹੈ, ਸੋਰਸ ਆਫ ਲਾਈਫ ਇੱਕੋ ਹੀ ਹੈ, ਇਸ ਕਰਕੇ ਕਹਿ ਸਕਦੇ ਹਾਂ ਸਾਨੂੰ ਬਣਾਉਣ ਵਾਲਾ ਕਰਤਾ ਪੁਰਖ ਇੱਕੋ ਹੀ ਹੈਗਾ। ਸਾਰਿਆਂ ਦੀਆਂ ਆਦਤਾਂ ਇੱਕੋ ਜਿਹੀਆਂ ਨੇ, ਕਿਸੇ ਦੇ ਸਨਮਾਨ ਵਿੱਚ ਦੋ ਸ਼ਬਦ ਆਖੋ ਉਹ ਬੜਾ ਖੁਸ਼ ਹੋ ਜਾਂਦਾ, ਪ੍ਰਸੰਨ ਹੋ ਜਾਂਦਾ, ਕਿਸੇ ਦੇ ਅਪਮਾਨ 'ਚ ਦੋ ਸ਼ਬਦ ਕਹਿ ਦੇਵੋ ਅਗਲਾ ਸਿਰ ਨੂੰ ਪੈ ਜਾਂਦਾ ਹੈ। ਇਹਦਾ ਮਤਲਬ ਹੈ ਆਦਤਾਂ ਇੱਕੋ ਜਿਹੀਆਂ ਨੇ, ਇਸ ਕਰਕੇ ਬਣਾਉਣ ਵਾਲਾ ਕਰਤਾ ਪੁਰਖ ਇੱਕੋ ਜਿਹਾ ਹੀ ਹੈ, ਕੋਈ ਫਰਕ ਨਹੀਂ ਹੈਗਾ। ਸਾਰਿਆਂ ਦੇ ਅੰਦਰ ਪੰਜ ਤੱਤ ਮੌਜੂਦ ਨੇ, ਸਾਰਿਆਂ ਨੂੰ ਪਿਆਸ ਜਦ ਲੱਗਦੀ ਹੈ ਤਾਂ ਸਾਰੇ ਪਾਣੀ ਵੱਲ ਹੀ ਦੌੜਦੇ ਨੇ। ਐਸਾ ਤਾਂ ਹੈ ਨਹੀਂ ਕਿ ਕਿਸੇ ਮਨੁੱਖ ਨੂੰ ਪਿਆਸ ਲੱਗੀ ਹੋਵੇ ਅਤੇ ਉਹ ਦੌੜ ਕੇ ਭੱਠੇ ਵੱਲ ਨੂੰ ਜਾਂਦਾ ਹੋਵੇ, ਅੱਗ ਵੱਲ ਨੂੰ ਜਾਂਦਾ ਹੋਵੇ, ਬਿਲਕੁਲ ਸਾਰੇ ਪਾਣੀ ਵੱਲ ਜਾਂਦੇ ਨੇ। ਫਿਰ ਸਾਰਿਆਂ ਦੀ ਪਿਆਸ ਪਾਣੀ ਨਾਲ ਬੁੱਝਦੀ ਹੈ ਅਤੇ ਸਾਰਿਆਂ ਦੀ ਤ੍ਰਿਪਤੀ ਇੱਕੋ ਜਿਹੀ ਹੈ। ਇਸ ਦਾ ਮਤਲਬ ਹੈ ਸਾਜਣ ਵਾਲਾ ਕਰਤਾ ਪੁਰਖ ਇੱਕੋ ਹੀ ਹੈਗਾ ਹੈ, ਅਤੇ ਉਸਨੇ ਰੁਚੀਆਂ ਅਤੇ ਰੁਝਾਨ ਸਾਰਿਆਂ ਦੇ ਇੱਕੋ ਜਿਹੇ ਸਾਜੇ ਨੇ। ਔਰ ਇੱਕ ਰਾਜ ਦੀ ਗੱਲ ਹੋਰ ਮੈਂ ਆਪ ਨਾਲ ਸਾਂਝੀ ਕਰਨਾ ਚਾਹੁੰਦਾ ਹਾਂ, ਹਰ ਮਨੁੱਖ ਦੇ ਹਿਰਦੇ ਵਿੱਚ ਪਰਮਾਤਮਾ ਨੇ ਆਪਣੀ ਤੜਪ ਵੀ ਪਾਈ ਹੋਈ ਹੈ। ਭਾਵੇਂ ਕੋਈ ਦੁਸ਼ਟ ਹੈ, ਚੋਰ ਹੈ, ਉਹ ਤਾਂ ਹੀ ਦੁਸ਼ਟ ਅਤੇ ਚੋਰ ਹੈ ਜ਼ਰੂਰ ਉਸਨੂੰ ਸੰਗਤ ਭੈੜੀ ਮਿਲੀ ਹੋਵੇਗੀ, ਵਰਨਾ ਪਰਮਾਤਮਾ ਨੇ ਕੋਈ ਦੁਸ਼ਟ ਅਤੇ ਚੋਰ ਸਾਜਿਆ ਹੀ ਨਹੀਂ ਹੈ, ਕੋਈ ਹੰਕਾਰੀ ਦੁਰਾਚਾਰੀ ਕਰਤਾ ਪੁਰਖ ਨੇ ਬਣਾਇਆ ਹੀ ਨਹੀਂ ਹੈ। ਇਸ ਲਈ ਹੰਕਾਰੀਆਂ ਨੂੰ ਮੁਆਫ਼ ਕਰ ਦਿੰਦਾ, ਦੁਰਾਚਾਰੀਆਂ ਨੂੰ ਮੁਆਫ਼ ਕਰ ਦਿੰਦਾ ਹੈ, ਕਹਿੰਦਾ ਹੈ ਤਾਂ ਮੇਰੀ ਅੰਸ਼ ਹੈ, ਮੇਰੀ ਔਲਾਦ ਹੈ, ਪਰ ਭੈੜੀ ਸੰਗਤ ਕਰਕੇ ਭੈੜਾ ਹੋ ਗਿਆ ਸੀ, ਹੁਣ ਫਿਰ ਮੇਰੇ ਕੋਲ ਆ ਗਿਆ। ਇਸ ਕਰਕੇ ਵੱਡੇ ਵੱਡੇ ਗੁਨਾਹ ਕਰਤਾ ਪੁਰਖ ਮੁਆਫ਼ ਕਰ ਦਿੰਦਾ, ਉਹਦੇ ਸੁਭਾਅ ਵਿੱਚ ਹੈ। ਗੁਰੂ ਨਾਨਕ ਦੇਵ ਕਹਿਣ ਲੱਗੇ ਪਿਤਾ ਜੀ ਸੰਸਾਰ 'ਤੇ ਐਸਾ ਕੋਈ ਮਨੁੱਖ ਆਹੇ ਨਾ ਜੋ ਕਰਤੇ ਵਿੱਚ ਅਭੇਦ ਨਾ ਹੀ ਹੋ ਸਕਦਾ, ਪਰ ਸੰਗਤ ਦੀ ਖੇਡ ਹੈ, ਜੈਸੀ ਸੰਗਤ ਬਣ ਵੈਂਦੀ ਹੈ ਉਸ ਤਰ੍ਹਾਂ ਦਾ ਜੀਵਨ ਥੀ ਜਾਂਦਾ ਹੈ। ਇਹ ਬਚਨ ਗੁਰੂ ਨਾਨਕ ਦੇਵ ਜੀ ਨੇ ਆਖੇ। ਹੁਣ ਇੱਕ ਪ੍ਰਤੱਖ ਉਦਾਹਰਣ ਮੈਂ ਆਪ ਜੀ ਦੇ ਨਜ਼ਰ ਕਰਨਾ ਚਾਹੁੰਦਾ ਹਾਂ। ਸਾਡੇ ਕੋਲ ਇੱਕ ਬਰਫ਼ ਦਾ ਟੁਕੜਾ ਹੋਵੇ ਨਾ, ਇਹ ਆਈਸ ਕਿਊਬ ਤੁਹਾਡੇ ਫਰਿੱਜ ਵਿੱਚ ਦਿਖਾਈ ਪੈ ਜਾਣਗੇ, ਇੱਕ ਛੋਟਾ ਜਿਹਾ ਬਰਫ਼ ਦਾ ਟੁਕੜਾ ਹੋਵੇ ਅਤੇ ਉਸਨੂੰ ਉਸ ਜਗ੍ਹਾ ਪਾ ਦਿਓ ਜਿੱਥੋਂ ਦੀ ਗੰਦਾ ਪਾਣੀ ਨਿਕਲਦਾ ਹੋਵੇ, ਮੈਲੇ ਪਾਣੀ ਵਿੱਚ, ਗੰਦੀ ਨਾਲੀ ਵਿੱਚ ਉਸਨੂੰ ਪਾ ਦੇਵੋਗੇ, ਕੀ ਹੋਵੇਗਾ, ਥੋੜ੍ਹੀ ਦੇਰ ਬਾਅਦ ਉਹ ਨਿਰਮਲ ਜਲ ਤੋਂ ਬਣਿਆ ਹੋਇਆ ਬਰਫ਼ ਦਾ ਟੁਕੜਾ ਬਦਬੂਦਾਰ ਗੰਦਾ ਪਾਣੀ ਬਣ ਜਾਏਗਾ। ਉਸ ਵੱਲ ਦੇਖਣ 'ਤੇ ਵੀ ਮਨ ਨਹੀਂ ਕਰੇਗਾ, ਪਰ ਉਸੇ ਬਰਫ਼ ਦੇ ਟੁਕੜੇ ਨੂੰ ਕੋਈ ਮਨੁੱਖ ਸ਼ਰਬਤ ਵਿੱਚ ਮਿਲਾ ਦੇਵੇ ਜਿਸ ਵਿੱਚ ਬੜਾ ਸੋਹਣਾ ਖੁਸ਼ਬੂ ਵਾਲਾ ਪਦਾਰਥ ਹੋਵੇ, ਬੜਾ ਸੋਹਣਾ ਖਾਣ ਦੇ ਕਾਬਲ, ਵਰਤਣ ਦੇ ਕਾਬਲ, ਸਾਡੇ ਅੰਦਰ ਅੰਦਰੂਨੀ ਹਿੱਸਿਆਂ ਨੂੰ ਨਾ ਖਰਾਬ ਕਰਨ ਵਾਲਾ ਸੋਹਣਾ ਰੰਗ ਪਾਇਆ ਹੋਵੇ ਅਤੇ ਮਿਠਾਸ ਪਾਈ ਹੋਵੇ, ਥੋੜ੍ਹੀ ਦੇਰ ਬਾਅਦ ਉਹ ਆਇਸ ਕਿਊਬ ਸੋਹਣਾ ਸ਼ਰਬਤ ਬਣ ਜਾਏਗਾ। ਉਹ ਨਾ ਗੰਦਾ ਪਾਣੀ ਸੀ, ਉਹ ਨਾ ਸ਼ਰਬਤ ਸੀ, ਪਰ ਐਸਾ ਕਿਉਂ ਹੋ ਗਿਆ? ਕਿਉਂਕਿ ਸੰਗਤ ਮਿਲ ਗਈ ਸ਼ਰਬਤ ਦੀ, ਅਤੇ ਬਰਫ਼ ਦਾ ਟੁਕੜਾ ਬਿਲਕੁਲ ਸ਼ਰਬਤ ਬਣ ਗਿਆ। ਇਸ ਤਰ੍ਹਾਂ ਗੁਰੂ ਨਾਨਕ ਆਖਣ ਲੱਗੇ, ਬਾਪੂ ਜਿਸ ਤਰ੍ਹਾਂ ਦੀ ਸੰਗਤ ਮਿਲ ਜਾਂਦੀ ਹੈ, ਮਨੁੱਖ ਦਾ ਮਨ ਓੜਿਆ ਹੋ ਜਾਂਦਾ। ਇੱਕ ਗੁਜ਼ਾਰਿਸ਼ ਮੈਂ ਹੋਰ ਆਪ ਜੀ ਦੇ ਨਜ਼ਰ ਕਰਨਾ ਚਾਹੁੰਦਾ। ਤਨ ਬਾਹਰੋਂ ਨਜ਼ਰਾਂ ਨਾਲ ਦਿਖਾਈ ਪੈ ਜਾਂਦਾ ਹੈ, ਪਰ ਦੂਜੇ ਦੇ ਮਨ ਬਾਰੇ ਨਹੀਂ ਪਤਾ ਕਿ ਮਨ ਕਿਹੋ ਜਿਹਾ ਹੈ। ਅਗਰ ਮਨੁੱਖ ਦਾ ਮਨ ਦੇਖਣਾ ਹੋਵੇ ਨਾ, ਬਈ ਇਹ ਅੰਦਰੋਂ ਕਿਸ ਤਰ੍ਹਾਂ ਦਾ ਹੈ, ਅਤੇ ਬਸ ਉਹਦਾ ਚਾਰ ਚੁਫੇਰਾ ਦੇਖ ਲਓ। ਜਿਹੋ ਜਿਹੀ ਸੰਗਤ ਵਿੱਚ ਰਹਿੰਦਾ ਹੈ, ਉਹ ਬਿਲਕੁਲ ਉਹ ਜਿਹਾ ਹੀ ਹੈਗਾ, ਜ਼ਰਾ ਵੀ ਫਰਕ ਨਹੀਂ ਹੈ। ਇੱਕ ਬਚਨ ਈਰਾਨ ਦੇ ਪ੍ਰਸਿੱਧ ਸੰਤ ਇਸਲਾਮ ਜਗਤ ਦੇ ਮਹਾਨ ਰੁਕਨ ਜਨਾਬ ਸ਼ੇਖ ਸਾਦੀ ਦਾ ਮੇਰੇ ਖਿਆਲ ਹੋ ਆਇਆ ਹੈ, ਅਤੇ ਮੈਂ ਆਪ ਨੂੰ ਸਰਵਣ ਕਰਾਉਂਦਾ ਹਾਂ। ਉਸਨੇ ਇੱਕ ਦਿਨ ਸਵੇਰੇ ਉੱਠ ਕੇ ਕੁਝ ਕਿਰਿਆਵਾਂ ਸਾਧਣ ਤੋਂ ਬਾਅਦ ਹੱਥ ਧੋਣ ਵਾਸਤੇ ਆਪਣੀ ਸੁਪਤਨੀ ਕੋਲੋਂ ਮਿੱਟੀ ਮੰਗੀ। ਆਖਿਆ, ਮੈਨੂੰ ਥੋੜ੍ਹੀ ਮਿੱਟੀ ਦੇ, ਇੱਥੇ ਮਿੱਟੀ ਵਾਲਾ ਗਮਲਾ ਖਾਲੀ ਪਿਆ ਹੈ, ਥੋੜ੍ਹੀ ਮਿੱਟੀ ਦੇ ਤਾਂ ਕਿ ਮੈਂ ਆਪਣੇ ਹੱਥ ਸਾਫ਼ ਕਰ ਲਵਾਂ। ਜਦ ਹੱਥ ਸਾਫ਼ ਕੀਤੇ ਅਤੇ ਸਾਫ਼ ਹੱਥਾਂ ਨਾਲ ਮੂੰਹ 'ਤੇ ਜਲ ਦੇ ਛੱਟੇ ਮਾਰੇ, ਤਾਂ ਉਹਨਾਂ ਹੱਥਾਂ 'ਚੋਂ ਬੜੀ ਸੋਹਣੀ ਖੁਸ਼ਬੂ ਆਉਂਦੀ ਪਈ ਸੀ। ਫਿਰ ਦੁਬਾਰੇ ਮਿੱਟੀ ਨੂੰ ਹੱਥ ਵਿੱਚ ਪਕੜਿਆ ਅਤੇ ਮਿੱਟੀ 'ਤੇ ਸਵਾਲ ਕੀਤਾ, ਬੜੇ ਕੀਮਤੀ ਬੋਲ ਨੇ, ਸਿੱਖ ਸਾਦੀ ਸਾਹਿਬ ਦੇ ਮੈਂ ਤੁਹਾਨੂੰ ਸਰਵਣ ਕਰਾਉਂਦਾ ਹਾਂ, ਤੁਹਾਡੇ ਗੋਸ਼ ਗੁਜ਼ਾਰ ਕਰਦਾ। ਉਹ ਕਹਿੰਦੇ ਨੇ, ਗਿਲੇ ਖੁਸ਼ਬੂਏ ਦਰ ਹਮਾਮ ਰੋਜ਼ੇ ਰਸੀਦ ਅਸ ਦਸਤੇ ਮਹਿਬੂਬੇ ਬਾ ਦਸਤਮ। ਮੈਨੂੰ ਆਪਣੇ ਮਹਿਬੂਬ ਪਤਨੀ ਦੇ ਹੱਥਾਂ 'ਚੋਂ ਜੋ ਮਿੱਟੀ ਮਿਲੀ, ਉਸ ਵਿੱਚੋਂ ਬੜੀ ਖੁਸ਼ਬੂ ਪਈ ਆਉਂਦੀ ਸੀ। ਗਿਲੇ ਖੁਸ਼ਬੂਏ ਦਰ ਹਮਾਮ, ਗੁਸਲਖਾਨੇ ਦੇ ਵਿੱਚ ਗਿਲੇ ਖੁਸ਼ਬੂਏ ਦਰ ਹਮਾਮ ਰੋਜ਼ੇ ਰਸੀਦ ਅਸ ਦਸਤੇ ਮਹਿਬੂਬੇ ਬਾ ਦਸਤਮ ਬਾ ਗੁਫਤਮ ਅਸਤ ਮੁਸ਼ਕੀ ਅੰਬਰ ਯਾ ਅਬੀਰੀ। ਫਿਰ ਮੈਂ ਉਸ ਮਿੱਟੀ ਨੂੰ ਪੁੱਛਿਆ, ਤੂੰ ਮੈਨੂੰ ਦੱਸ, ਅੰਬਰ ਹੈ ਕਿ ਅਬੀਰੀ ਹੈ ਕਿ ਮੁਸ਼ਕੀ ਹੈ? ਉਹਨਾਂ ਦਿਨਾਂ ਵਿੱਚ ਬਾਜ਼ਾਰ ਵਿੱਚ ਜਿਹੜੀਆਂ ਸੁਗੰਧੀਆਂ ਵਿਕਦੀਆਂ ਸਨ, ਉਹਨਾਂ ਦੇ ਪ੍ਰਸਿੱਧ ਬ੍ਰਾਂਡ ਇਹ ਹੈਗੇ ਸਨ, ਬਈ ਇਹ ਅੰਬੀਰੀ ਹੈ, ਇਹ ਮੁਸ਼ਕੀ ਹੈ, ਇਹ ਅੰਬਰ ਹੈ। ਇਸ ਤਰ੍ਹਾਂ ਦੇ ਨਾਵਾਂ ਦੇ ਤਹਿਤ ਬਾਜ਼ਾਰ ਵਿੱਚ ਖੁਸ਼ਬੂਆਂ ਵਿਕਦੀਆਂ ਸਨ। ਅੱਜ ਤਾਂ ਮੈਂ ਅਰਜ਼ ਕਰਾਂ, ਸੈਂਟਰ ਦੇ ਨਾਮ ਵੀ ਵੱਖ ਵੱਖ ਹੋ ਗਏ। ਜਿਹੋ ਜਿਹੀ ਮਨੁੱਖ ਦੀ ਤਰਜ਼ ਜ਼ਿੰਦਗੀ ਹੋ ਗਈ ਹੈ ਨਾ, ਉਹ ਜਿਹੇ ਖੁਸ਼ਬੂਆਂ ਦੇ ਨਾਮ ਵੀ ਰੱਖ ਲਏ ਗਏ ਨੇ। ਮੈਨੂੰ ਗੱਲ ਭੁੱਲਦੀ ਨਹੀਂ ਹੈ, ਥਾਈਲੈਂਡ ਵਿੱਚ ਮੈਨੂੰ ਇੱਕ ਸੱਜਣ ਮਿਲਣ ਵਾਸਤੇ ਆਇਆ, ਅਤੇ ਮੈਨੂੰ ਕਹਿਣ ਲੱਗਾ, ਗਿਆਨੀ ਜੀ ਤੁਹਾਡੇ ਲਈ ਮੈਂ ਇੱਕ ਤੋਹਫ਼ਾ ਲੈ ਕੇ ਆਇਆ। ਮੈਂ ਕਿਹਾ, ਚਲੋ ਤੁਹਾਡਾ ਧੰਨਵਾਦ ਹੈ, ਮਿਹਰਬਾਨੀ ਹੈ, ਲੋੜ ਤਾਂ ਕਿਸੇ ਚੀਜ਼ ਦੀ ਨਹੀਂ ਹੈ, ਪਰ ਚਲੋ ਤੁਸੀਂ ਲਿਆਏ ਹੋ ਅਤੇ ਸਿਰ ਮਸਤਕ 'ਤੇ ਹੈ। ਉਸਨੇ ਇਸ ਤਰ੍ਹਾਂ ਅਲਮਾਰੀ 'ਤੇ ਰੱਖ ਦਿੱਤਾ, ਅਤੇ ਜਦ ਉਹ ਸੱਜਣ ਚਲਾ ਗਿਆ ਨਾ, ਕੁਝ ਸਮੇਂ ਬਾਅਦ ਮੈਂ ਉਸਨੂੰ ਲਿਫਾਫੇ ਨੂੰ ਉਤਾਰ ਕੇ ਦੇਖਿਆ, ਅਤੇ ਉੱਪਰ ਜ਼ਹਿਰੀਲੇ ਨਾਗ ਦੀ ਫੋਟੋ ਬਣੀ ਹੋਈ ਸੀ, ਅਤੇ ਥੱਲੇ ਲਿਖਿਆ ਹੋਇਆ ਸੀ ਕੋਬਰਾ। ਮੈਂ ਖੋਲ੍ਹਿਆ ਕੋਈ ਨਾ, ਮੈਂ ਡਰ ਗਿਆ, ਬਈ ਲੱਗਦਾ ਹੈ ਇਹ ਸੱਜਣ ਮੈਨੂੰ ਸੱਪ ਲੜਾ ਕੇ ਮਾਰਨ ਲੱਗਾ ਹੈ। ਮੈਂ ਉਸਨੂੰ ਫੋਨ ਕੀਤਾ, ਮੈਂ ਕਿਹਾ, ਗੁਰਮੁਖਾ ਇੱਕ ਗੱਲ ਦੱਸ, ਬਈ ਮੈਂ ਤੈਨੂੰ ਕਦੀ ਗਾਲ ਕੱਢੀ ਹੈ? ਆਖਣ ਲੱਗਾ, ਬਿਲਕੁਲ ਨਹੀਂ ਕੱਢੀ। ਮੈਂ ਕਿਹਾ, ਤੈਨੂੰ ਕੀ ਕੱਢਣੀ ਹੈ, ਤੂੰ ਤਾਂ ਸਤਸੰਗੀ ਬੰਦਾ ਹੈ, ਮੈਂ ਤਾਂ ਕਦੀ ਕਿਸੇ ਜਾਨਵਰ ਨੂੰ ਵੀ ਗਾਲ ਨਹੀਂ ਕੱਢਦਾ, ਅਤੇ ਤੈਨੂੰ ਕਿਉਂ ਕੱਢਾਂਗਾ, ਕੋਈ ਵੈਰ ਹੈ? ਆਖਣ ਲੱਗਾ, ਕਿਹੋ ਜਿਹੀਆਂ ਗੱਲਾਂ ਕਰਦੇ ਹੋ? ਮੈਂ ਕਿਹਾ, ਫਿਰ ਕੋਈ ਪੁਰਾਣੀ ਬਜ਼ੁਰਗਾਂ ਦੀ ਦੁਸ਼ਮਣੀ ਹੋਵੇ ਉਹ ਦੱਸ। ਆਖਣ ਲੱਗਾ, ਕੋਈ ਨਹੀਂ ਹੈ। ਅਤੇ ਮੈਂ ਕਿਹਾ, ਫਿਰ ਸੱਜਣਾ ਤੈਨੂੰ ਸੱਪ ਲੜਾਉਣ ਵਾਸਤੇ ਮੈਂ ਹੀ ਲੱਭਿਆ ਹਾਂ, ਜਾਂ ਹੋ ਸਕਦਾ ਕੋਈ ਤੇਰਾ ਹੋਰ ਦੁਸ਼ਮਣ ਹੋਵੇ ਉਹਦੇ ਲਈ ਤੂੰ ਲਿਆਇਆ ਹੋਵੇਂ, ਪਰ ਭੁਲੇਖੇ ਨਾਲ ਮੈਨੂੰ ਦੇ ਗਿਆ ਹੈ। ਆਖਣ ਲੱਗਾ, ਹੱਸ ਪਿਆ, ਕਹਿਣ ਲੱਗਾ, ਬੜੇ ਭੋਲੇ ਹੋ ਗਿਆਨੀ ਜੀ, ਜੋ ਉਹਨੇ ਸ਼ਬਦ ਵਰਤੇ, ਬੜੇ ਭੋਲੇ ਹੋ ਗਿਆਨੀ ਜੀ, ਉਹ ਸੱਪ ਨਹੀਂ ਹੈਗਾ, ਉਹਦੇ ਨਾਮ ਕੋਬਰਾ ਹੈ, ਉਂਝ ਸੈਂਟ ਹੈਗਾ। ਮੈਂ ਕਿਹਾ ਬਸ ਸਮਝ ਆ ਗਈ, ਜੇ ਉਹ ਜੇ ਮਨੁੱਖ ਹੋ ਗਏ ਨੇ ਨਾ, ਉਹ ਜੇ ਖੁਸ਼ਬੂਆਂ ਦੇ ਨਾਮ ਵੀ ਹੋ ਗਏ ਨੇ। ਮਨੁੱਖ ਨੂੰ ਦੇਖੋਗੇ, ਇਹ ਬਾਹਰੋਂ ਮਨੁੱਖ ਦਿਖਾਈ ਪੈਂਦਾ ਹੈ, ਪਰ ਅੰਦਰੋਂ ਹਰ ਵੇਲੇ ਆਪਣਾ ਪੂਰਾ ਜ਼ਹਿਰ ਲੈ ਕੇ ਅਤੇ ਪੂਰੀ ਫਨ ਫੈਲਾ ਕੇ ਕੋਬਰੇ ਦੀ ਤਰ੍ਹਾਂ ਬੈਠਾ ਹੋਇਆ। ਮਜ਼ਾਲ ਹੈ, ਕੋਈ ਗੱਲ ਕਹਿ ਸਕਦਾ ਹੋਵੇ, ਹਰ ਇੱਕ ਨੂੰ ਡੰਗਣ ਲਈ ਤਿਆਰ ਹੈ, ਬਾਕੀਆਂ ਨੂੰ ਛੱਡ ਦੇਵੋ, ਇਹ ਤਾਂ ਗੁਰੂ ਨੂੰ ਵੀ ਡੰਗ ਮਾਰਨ ਲਈ ਤਿਆਰ ਰਹਿੰਦਾ ਹੈ, ਇਹ ਕੌਮ ਨੂੰ ਵੀ ਡੰਗ ਮਾਰਨ ਲਈ ਤਿਆਰ ਰਹਿੰਦਾ ਹੈ। ਅਤੇ ਐਸੇ ਐਸੇ ਲੋਕਾਂ ਨੇ ਇਸ ਕੌਮ ਨੂੰ ਜ਼ਹਿਰੀਲੇ ਡੰਕ ਮਾਰੇ ਨੇ, ਉਹਨਾਂ ਦਾ ਜ਼ਹਿਰ ਕਦੀ ਨਿਕਲ ਨਹੀਂ ਸਕਦਾ। ਮਨੁੱਖਤਾ ਨੂੰ ਡੰਗਣ ਲਈ ਤਿਆਰ ਰਹਿੰਦਾ ਹੈ। ਉਹਨਾਂ ਦਿਨਾਂ 'ਚ ਸੋਹਣੇ ਨਾਮ ਸਨ, ਮੁਸ਼ਕੀ ਹੈ, ਅੰਬਰ ਹੈ, ਅਬੀਰੀ ਹੈ, ਬਗੁਫਤਮ ਅਸਤ ਮੁਸ਼ਕੀ ਅੰਬਰ ਜਾਂ ਅਬੀਰੀ। ਅਤੇ ਸ਼ੇਖ ਸਾਦੀ ਕਹਿੰਦੇ ਨੇ, ਉਸਨੇ ਮੈਨੂੰ ਕਿਹਾ, ਗੁਫਤਾ ਮਾਂ ਗਿਲੇ ਨਾ ਚੀਜ਼ ਬੂਤਮ। ਐ ਸ਼ੇਖ ਸਾਦੀ, ਮੈਂ ਤਾਂ ਮਾਮੂਲੀ ਮਿੱਟੀ ਹੈਗੀ ਹਾਂ, ਹੋਰ ਤਾਂ ਕੱਖ ਵੀ ਨਹੀਂ ਆ। ਸੱਚ ਜਾਣਨਾ, ਮਿੱਟੀ ਵੀ ਉਸ ਵੇਲੇ ਮੱਥੇ 'ਤੇ ਲਾਉਣ ਦੇ ਕਾਬਲ ਬਣ ਜਾਂਦੀ ਹੈ ਜਿਸ ਵੇਲੇ ਇਹ ਗੁਰੂ ਨਾਨਕ ਦੇ ਕਦਮਾਂ 'ਤੇ ਪੈ ਜਾਂਦੀ, ਗੁਰੂ ਨਾਨਕ ਦੇ ਕਦਮਾਂ ਦੀ ਖਾਕ ਬਣ ਜਾਂਦੀ। ਇਹ ਸਤਿਗੁਰੂ ਜੀ ਦੇ ਕਦਮਾਂ ਦੀ ਖਾਕ ਦੀ ਬਰਕਤ ਨੇ ਬੜਿਆਂ ਲੋਕਾਂ ਦੇ ਰੋਗ ਗਵਾਏ ਨੇ। ਪਤਾ ਨਹੀਂ ਮੈਂ ਤੁਹਾਨੂੰ ਸੁਣਾਇਆ ਕਿ ਨਹੀਂ ਸੁਣਾਇਆ, ਇਹ ਵੈਨਕੂਵਰ ਦੀ ਗੱਲ ਹੈ। ਤੁਹਾਡੇ ਤੋਂ ਬਾਅਦ ਅਗਲੇ ਮਹੀਨੇ ਦਾਸ ਨੇ ਵੈਨਕੂਵਰ ਹਾਜ਼ਰੀਆਂ ਭਰਨੀਆਂ ਨੇ ਸਰੀ ਵਿੱਚ। ਉੱਥੇ ਇੱਕ ਪਰਿਵਾਰ ਦੇ ਘਰ ਮੈਂ ਗਿਆ ਸੀ ਅਤੇ ਇੱਕ ਬਜ਼ੁਰਗ ਮਾਤਾ ਜੀ ਦੌੜ ਦੌੜ ਕੇ ਸੇਵਾ ਕਰਦੇ ਪਏ ਸੀ। ਉਹਨਾਂ ਦਾ ਚਾਅ, ਉਹਨਾਂ ਦਾ ਉਤਸ਼ਾਹ, ਉਹਨਾਂ ਦਾ ਪ੍ਰੇਮ ਉਹਨਾਂ ਦੇ ਮਸਤਕ ਤੋਂ ਡੁੱਲ ਡੁੱਲ ਪੈਂਦਾ ਸੀ ਅਤੇ ਬੜੀ ਪ੍ਰਸੰਨਤਾ 'ਚ ਸੇਵਾ ਕਰ ਰਹੇ ਸਨ। ਅਤੇ ਮੈਂ ਸਮਝ ਰਿਹਾ ਸਾਂ ਬਈ ਇਹ ਇੰਝ ਨਹੀਂ ਸਮਝ ਰਹੇ ਬਈ ਸਾਡੇ ਘਰ ਗੁਰੂ ਦਾ ਕੋਈ ਵਿਚਾਰਕ ਪ੍ਰਚਾਰਕ ਆਇਆ ਹੈ ਜਾਂ ਕੋਈ ਗੁਰੂ ਦੇ ਦਰ ਦਾ ਕੁੱਕਰ ਆਇਆ ਹੈ। ਇਹਨਾਂ ਦੀ ਖੁਸ਼ੀ ਤਾਂ ਇਹ ਬਿਆਨ ਕਰਦੀ ਪਈ ਹੈ ਜਿਵੇਂ ਇੰਝ ਸਮਝਦੇ ਹੋਣ ਬਈ ਸਾਡੇ ਘਰ ਸਤਿਗੁਰੂ ਜੀ ਆਪ ਹੀ ਚੱਲ ਕੇ ਆਏ। ਇਹ ਭਾਵਨਾ ਦੀ ਗੱਲ ਹੁੰਦੀ, ਪ੍ਰੇਮ ਦੀ ਗੱਲ ਹੁੰਦੀ ਹੈ। ਬੜੇ ਪ੍ਰੇਮ ਨਾਲ, ਸ਼ਰਧਾ ਨਾਲ ਸੇਵਾ ਕਰਦੇ ਪਏ ਸਨ। ਉਹਨਾਂ ਦੇ ਚਿਹਰੇ ਦੀ ਮੁਸਕਰਾਹਟ, ਮਸਤਕ ਦੀ ਡਲਕ ਮੈਨੂੰ ਸਭ ਕੁਝ ਦੱਸਦੀ ਪਈ ਸੀ ਅਤੇ ਮੈਂ ਵੀ ਇੰਝ ਸਮਝਦਾ ਪਿਆ ਸਾਂ ਬਈ ਮੈਨੂੰ ਕੋਈ ਮਨੁੱਖ ਭੋਜਨ ਨਹੀਂ ਕਰਾ ਰਿਹਾ, ਇਹ ਤਾਂ ਮੈਨੂੰ ਸਵਯਮ ਗੁਰੂ ਨਾਨਕ ਦੇਵ ਵੀ ਭੋਜਨ ਕਰਾਉਂਦੇ ਪਏ ਨੇ। ਇੰਨਾ ਪ੍ਰੇਮ ਦਾ ਮਾਹੌਲ ਬਣਿਆ ਹੋਇਆ। ਅਤੇ ਮੈਨੂੰ ਬਾਅਦ 'ਚ ਕਹਿਣ ਲੱਗੇ, ਉਹਨਾਂ ਦਾ ਨਾਮ ਭਾਈ ਪਾਲ ਸਿੰਘ ਕਰਕੇ ਹੈ, ਮੈਨੂੰ ਕਹਿਣ ਲੱਗੇ, ਗਿਆਨੀ ਜੀ ਇਹ ਬੀਬੀ ਜੀ ਨੂੰ ਜਾਣਦੇ ਹੋ? ਅਤੇ ਮੈਂ ਕਿਹਾ, ਗੱਲ ਇਹ ਹੈ ਮੈਂ ਤਾਂ ਪਹਿਲੀ ਵਾਰ ਮਿਲਿਆ ਹਾਂ, ਉਂਝ ਭੁਲੱਕੜ ਵੀ ਬੜਾ ਹਾਂ। ਹਰ ਵਾਰੀ ਜਦੋਂ ਆਪਣਿਆਂ ਸੱਜਣਾ ਮਿੱਤਰਾਂ ਨੂੰ, ਗੁਰਮੁਖ ਜਨਾਂ ਨੂੰ ਦੁਬਾਰੇ ਮਿਲਦਾ ਹਾਂ ਨਾ, ਤਾਂ ਭੁੱਲ ਜਾਣ ਲਈ ਮਾਫ਼ੀ ਮੰਗਦਾ ਬਈ ਮੇਰਾ ਭੁੱਲਣ ਵਾਲਾ ਸੁਭਾਅ ਹੈ, ਮਸਤਕ ਵਿੱਚ ਇਤਨੀ ਪਕੜ ਨਹੀਂ ਹੈ ਕਿ ਯਾਦ ਰੱਖ ਸਕਦਾ ਹੋਵਾਂ। ਅਤੇ ਕਹਿ ਦੇਣਾ ਬਈ ਸੱਜਣੋ, ਜਦ ਮਿਲੋਗੇ ਤਾਂ ਆਪੇ ਹੀ ਦੱਸ ਦੇਣਾ, ਮੈਂ ਭੁੱਲ ਜਾਂਦਾ। ਸੱਚ ਜਾਣਨਾ, ਮੈਂ ਇਸ ਤਰ੍ਹਾਂ ਹੀ ਕਿਹਾ। ਅਤੇ ਮੈਨੂੰ ਕਹਿਣ ਲੱਗੇ, ਨਹੀਂ ਤੁਸੀਂ ਮਿਲੇ ਨਹੀਂ ਇਹਨਾਂ ਨੂੰ। ਮੈਂ ਕਿਹਾ, ਜੇ ਮਿਲਿਆ ਨਹੀਂ ਆ ਤਾਂ ਫਿਰ ਯਾਦ ਕਿਵੇਂ ਰੱਖ ਸਕਦਾ ਹਾਂ? ਫਿਰ ਤਾਂ ਸਵਾਲ ਹੀ ਨਹੀਂ ਪੈਦਾ ਹੁੰਦਾ। ਅਤੇ ਮੈਂ ਅੰਤਰਯਾਮੀ ਵੀ ਕੋਈ ਨਹੀਂ ਹਾਂ ਜਿਹੜਾ ਮੈਂ ਅੰਦਰੋਂ ਦੇਖ ਕੇ ਦੱਸ ਦੇਵਾਂ ਇਹ ਕੌਣ ਨੇ। ਆਖਣ ਲੱਗੇ, ਦਰਅਸਲ ਜਦ ਤੁਸੀਂ ਟੋਰਾਂਟੋ ਸੀ ਨਾ, ਉਹਨਾਂ ਦਿਨਾਂ ਜਦ ਦਾਸ ਉੱਤੇ ਕਥਾ ਕਰਦਾ ਰਿਹਾ ਤਾਂ ਹਜ਼ਾਰਾਂ ਹੀ ਲੋਕ ਸਤਿਗੁਰੂ ਪਾਤਸ਼ਾਹ ਜੀ ਦੇ ਮਹਾਂਮੰਤਰ ਗੁਰਮੰਤਰ ਨਾਲ ਜੁੜ ਗਏ, ਹਜ਼ਾਰਾਂ ਹੀ ਲੋਕ। ਇਸ ਮੁਲਕ ਦੇ ਹਜ਼ਾਰਾਂ ਸੰਗਤਾਂ ਦੇ ਮੈਨੂੰ ਫੋਨ ਆਏ ਬਈ ਅਸੀਂ ਹੁਣ ਜਾਪ ਕਰਨ ਲੱਗ ਪਏ ਹਾਂ। ਔਰ ਸੱਚ ਜਾਣਨਾ, ਇਹ ਗੱਲ ਸੱਚ ਹੈ, 16 ਆਨੇ ਸੱਚ ਹੈ। ਜਿਸ ਦੇ ਕੋਲ ਹੀਰਾ ਆ ਜਾਵੇ ਨਾ, ਉਹ ਭਾਵੇਂ ਜਿਸ ਤਰ੍ਹਾਂ ਵੀ ਆ ਜਾਏ, ਉਹਦਾ ਮੁੱਲ ਕਦੀ ਘਟਦਾ ਨਹੀਂ ਹੈ ਅਤੇ ਉਹਦਾ ਮੁੱਲ ਪੈ ਹੀ ਜਾਣਾ ਹੁੰਦਾ। ਉਹਦੇ ਮੁੱਲ ਦੀ ਬਰਕਤ ਮਿਲਣੀ ਹੁੰਦੀ ਹੈ। ਭਾਈ ਗੁਰਦਾਸ ਕਹਿੰਦੇ ਨੇ, ਜੈਸੇ ਹੀਰਾ ਹਾਤਮੋ ਤਨਕ ਸੋ ਦਿਖਾਈ ਦੇਤ, ਮੋਲ ਕੀਏ ਤੇ ਦਮਕਨ ਭਰਤ ਭੰਡਾਰ ਜੀ, ਪਰ ਜਦੋਂ ਮੁੱਲ ਪੈਂਦਾ ਹੈ ਫਿਰ ਧਨ ਦੇ ਭੰਡਾਰੇ ਭਰ ਜਾਂਦੇ ਨੇ। ਭਾਵੇਂ ਜਿਸ ਤਰ੍ਹਾਂ ਮਰਜ਼ੀ ਕੋਈ ਕਰੇ, ਜਿਹੜਾ ਮਨੁੱਖ ਅੰਮ੍ਰਿਤ ਵੇਲੇ ਜਾਗ ਕੇ ਵਾਹਿਗੁਰੂ ਮੰਤਰ ਦਾ ਜਾਪ ਕਰਨ ਲੱਗ ਪਿਆ ਨਾ, ਉਹਦੇ ਘਰ ਵਿੱਚ ਸਾਰੀਆਂ ਬਰਕਤਾਂ ਆਉਣੀਆਂ ਹੀ ਆਉਣੀਆਂ ਨੇ, ਕੋਈ ਰੋਕ ਨਹੀਂ ਸਕਦਾ। ਜਿਵੇਂ ਸੂਰਜ ਚੜ੍ਹ ਜਾਏ ਤਾਂ ਕੋਈ ਰੋਕ ਨਹੀਂ ਨਾ ਸਕਦਾ, ਉਹਦੀ ਰੋਸ਼ਨੀ ਸਾਹਮਣੇ ਆ ਜਾਂਦੀ ਹੈ। ਜੇ ਬੱਦਲ ਵੀ ਹੋਵਣ ਤਾਂ ਵੀ ਚਾਨਣ 'ਤੇ ਰਹਿੰਦਾ ਹੈ ਨਾ। ਬਿਲਕੁਲ ਇਸ ਤਰ੍ਹਾਂ ਜਦ ਕੋਈ ਮਨੁੱਖ ਜਾਗ ਕੇ ਵਾਹਿਗੁਰੂ ਮੰਤਰ ਦਾ ਜਪ ਕਰਨ ਲੱਗ ਪੈਂਦਾ ਹੈ ਤਾਂ ਫਿਰ ਸਾਰੀਆਂ ਬਰਕਤਾਂ ਉਹਦੇ ਘਰ ਆਪੇ ਹੀ ਆ ਜਾਂਦੀਆਂ ਨੇ, ਲੈਣ ਨਹੀਂ ਜਾਣਾ ਪੈਂਦਾ। ਮੈਨੂੰ ਕਹਿਣ ਲੱਗੇ, ਦਰਅਸਲ ਇਹਨਾਂ ਨੂੰ ਫੋਰਥ ਕਲਾਸ ਦਾ ਕੈਂਸਰ ਹੋ ਗਿਆ ਸੀ, ਲਾਸਟ ਸਟੇਜ ਸੀ। ਡਾਕਟਰਾਂ ਨੇ ਲਾਸਟ ਥਰੈਪੀ ਦੇ ਦਿੱਤੀ, ਕੀਮੋ ਦੇ ਦਿੱਤੀ, ਅਤੇ ਆਖਣ ਲੱਗੇ ਵੀ ਹੁਣ ਘਰ ਲੈ ਜਾਓ, ਇਹ ਹੁਣ 40-30 ਦਿਨਾਂ ਤੋਂ ਵੱਧ ਨਹੀਂ ਜੀ ਸਕਦੀ। ਚਲੋ ਜ਼ਿਆਦਾ ਜੀਏਗੀ 40 ਦਿਨ ਜੀ ਜਾਏਗੀ, ਹੋ ਸਕਦਾ 2-4 ਦਿਨ ਵੀ ਨਾ ਜੀਵੇ, ਪਰ 30-40 ਦਿਨ ਕੱਢ ਸਕਦੀ ਹੈ। ਤੁਸੀਂ ਜਿੰਨਾ ਪਿਆਰ ਕਰਨਾ ਇਹਨਾਂ ਨਾਲ ਕਰ ਲਓ, ਜਿੰਨੀ ਸੇਵਾ ਕਰਨੀ ਹੈ ਕਰ ਲਓ। ਦੋ ਬੱਚੇ ਉਹਨਾਂ ਦੇ ਨੌਜਵਾਨ ਖੜ੍ਹੇ ਸਨ, ਉਹ ਰੋ ਕੇ ਆਖਣ ਲੱਗੇ ਹੁਣ ਸਾਰੀ ਜ਼ਿੰਦਗੀ ਮਾਂ ਨੇ ਜਿੰਨਾ ਪਿਆਰ ਕੀਤਾ ਹੈ, 30-40 ਦਿਨਾਂ ਵਿੱਚ ਅਸੀਂ ਕੀ ਕਰ ਲਵਾਂਗੇ? ਅਸੀਂ ਤਾਂ ਸਾਰੇ ਕੰਮ ਕਾਰ ਬੰਦ ਕਰਕੇ ਵੀ ਜੇਕਰ ਇੱਥੇ ਬਹਿ ਜਾਈਏ ਤਾਂ ਵੀ ਉਹ ਜ਼ਿੰਦਗੀ ਦੇ 40-50-60 ਸਾਲ ਜੋ ਪਿਆਰ ਮਾਂ ਨੇ ਦਿੱਤਾ ਹੈ, ਉਹ ਮਾਂ ਦੀ ਤਾਂ ਕਹਿੰਦੇ ਨੇ ਇੱਕ ਰਾਤ ਵੀ ਕੋਈ ਮੋੜ ਨਹੀਂ ਸਕਦਾ। ਜੋ ਮਾਂ ਕਰ ਜਾਂਦੀ ਹੈ ਮਨੁੱਖ ਵਾਸਤੇ, ਉਹ ਹੋਰ ਕੋਈ ਕਰਦਾ ਹੋਇਆ ਦਿਖਾਈ ਨਹੀਂ ਪੈਂਦਾ। ਆਖਣ ਲੱਗੇ ਅਸੀਂ ਬੜੇ ਪਰੇਸ਼ਾਨ ਸਾਂ, ਅਤੇ ਫਿਰ ਤੁਹਾਨੂੰ ਫੋਨ ਕੀਤਾ ਬਈ ਅਰਦਾਸ ਕਰੋ। ਨਾਲੇ ਕਹਿੰਦੇ ਤੁਸੀਂ ਅਰਦਾਸ ਕੀਤੀ, ਅਤੇ ਨਾਲੇ ਕਹਿੰਦੇ ਤੁਸੀਂ ਸਾਨੂੰ ਦੱਸਿਆ ਬਈ ਚੌਪਈ ਸਾਹਿਬ ਦੇ ਪਾਠ ਕਰੋ, ਅਤੇ ਨਾਲੇ ਗੁਰਦੁਆਰਾ ਸਾਹਿਬ ਦੇ ਸੰਗਤਾਂ ਦੇ ਜੋੜਿਆਂ ਦੀ ਧੂੜ ਲਿਆ ਕੇ ਮਸਤਕ 'ਤੇ ਲਾਓ। ਇਸ ਤੋਂ ਵੱਡੀ ਕੋਈ ਦਵਾਈ ਨਹੀਂ ਹੈ, ਹੋਰ ਔਸ਼ਧੀ ਕੋਈ ਨਹੀਂ ਹੈ। ਬੜਿਆਂ ਨੇ ਆਜ਼ਮਾ ਕੇ ਦੇਖੀ ਹੈ, ਤੁਸੀਂ ਵੀ ਆਜ਼ਮਾ ਕੇ ਦੇਖੋ, ਕੋਈ ਫਰਕ ਨਹੀਂ ਪੈਂਦਾ। ਜੇ ਨਾ ਵੀ ਠੀਕ ਹੋਵਾਂਗੇ ਤਾਂ ਇਸ ਦੀ ਚਮਕ ਦਰਗਾਹ ਵਿੱਚ ਤਾਂ ਬਣੀ ਰਹੇਗੀ ਨਾ, ਇਹਦੀ ਬਰਕਤ ਹਿਰਦੇ 'ਚ ਤਾਂ ਬਣੀ ਰਹੇਗੀ ਨਾ। ਮਨ ਨੀਵਾਂ ਮਤ ਉੱਚੀ ਹੋਵੇਗੀ ਤਾਂ ਹੀ ਕੋਈ ਕਿਸੇ ਦੇ ਜੋੜਿਆਂ ਦੀ ਧੂੜ ਮੱਥੇ 'ਤੇ ਲਾਏਗਾ ਨਾ। ਅਤਿਅੰਤ ਨਿਰਮਾਣਤਾ ਹਿਰਦੇ 'ਚ ਆ ਜਾਵੇਗੀ। ਆਖਣ ਲੱਗੇ ਅਸੀਂ ਇਹੀ ਕਰਦੇ ਰਹੇ ਹਾਂ, ਨਾਲੇ ਰੋਜ਼ ਪਾਠ ਕਰਦੇ ਰਹੇ ਹਾਂ, ਨਾਲੇ ਅਰਦਾਸਾਂ ਕਰਦੇ ਰਹੇ ਹਾਂ, ਅਤੇ ਹੁਣ 2 ਮੀਲ ਇਹ ਰੋਜ਼ ਪੈਦਲ ਚੱਲ ਕੇ ਜਾਂਦੇ ਨੇ, ਅਤੇ ਗੁਰਦੁਆਰਾ ਸਾਹਿਬ ਜੋੜੇ ਝਾੜ ਕੇ ਫਿਰ ਵਾਪਸ ਆਉਂਦੇ ਨੇ, ਨਾਲੇ ਉੱਥੇ ਸੇਵਾ ਵੀ ਕਰਦੇ ਨੇ ਲੰਗਰ 'ਚ। ਅਤੇ ਇਹ ਦੇਖੋ ਬਿਲਕੁਲ ਹੁਣ ਇਹਨਾਂ ਦਾ ਚਿਹਰਾ ਨੌਜਵਾਨਾਂ ਵਰਗਾ ਹੋ ਗਿਆ, ਅਤੇ ਡਾਕਟਰ ਹੈਰਾਨ ਨੇ, ਕਹਿੰਦੇ ਨੇ ਇਹ ਤਾਂ ਕੋਈ ਮਿਰਾਕਲ ਹੋ ਗਿਆ, ਕੋਈ ਕ੍ਰਿਸ਼ਮਾ ਹੋ ਗਿਆ ਹੈ। ਮੈਂ ਅਰਜ਼ ਕਰਾਂ, ਹੈ ਤਾਂ ਮਿੱਟੀ ਹੈ ਤਾਂ ਧੂੜ, ਪਰ ਜਦੋਂ ਗੁਰੂ ਸੰਗਤਾਂ ਦੇ ਜੋੜਿਆਂ ਦੇ ਚਰਨਾਂ ਦੀ ਹੁੰਦੀ ਹੈ ਨਾ, ਫਿਰ ਇਹਦੇ ਵਿੱਚ ਕ੍ਰਿਸ਼ਮੇ ਕਰਨ ਦਾ ਬਲ ਹੁੰਦਾ ਹੈ, ਇਹ ਸਭ ਕੁਝ ਕਰ ਦਿੰਦੀ ਹੈ, ਮਰਾਮਤ ਕਰ ਦਿੰਦੀ ਹੈ। ਤਾਂ ਹੀ ਤਾਂ ਗੁਰੂ ਅਰਜਨ ਦੇਵ ਮਹਾਰਾਜ ਇਹੀ ਮੰਗਦੇ ਨੇ, ਕਹਿੰਦੇ ਨੇ ਅੰਤਰ ਜਾਮੀ ਪੁਰਖ ਵਿਧਾਤੇ ਸ਼ਰਧਾ ਮਨ ਕੀ ਪੂਰੇ, ਨਾਨਕ ਦਾਸ ਇਹ ਸੁਖ ਮੰਗੈ ਮੋਕੋ ਕਰ ਸੰਤਨ ਕੀ ਧੋਰੇ। ਬੜੇ ਗਹਿਰੇ ਬ੍ਰਹਮ ਵਿਚਾਰ ਨੇ ਸਿੱਖ ਸਾਧੀ ਕਹਿਣ ਲੱਗੇ, ਉਹਨਾਂ ਦੇ ਬੋਲ ਬੜੇ ਕੀਮਤੀ ਨੇ। ਆਖਣ ਲੱਗੇ ਮਿੱਟੀ ਨੇ ਮੈਨੂੰ ਜਵਾਬ ਦਿੱਤਾ, ਬਾ ਗੁਫਤਾ ਮਾਂ ਗਲੇ ਗਿਲੇ ਨਾ ਚੀਜ਼ ਬੂਦਮ, ਮੈਂ ਮਾਮੂਲੀ ਮਿੱਟੀ ਹਾਂ ਵਗਰਨਾ ਮੁੱਦ ਤੇ ਬਾ ਗੁਲ ਨਿਸ਼ਸਤਮ। ਬੜੇ ਲੰਬੇ ਸਮੇਂ ਤੋਂ ਮੈਨੂੰ ਉੱਥੇ ਰਹਿਣ ਦਾ ਸੁਭਾਗ ਬਣਿਆ ਜਿੱਥੇ ਗੁਲਾਬ ਦੇ ਫੁੱਲਾਂ ਦਾ ਬਗੀਚਾ ਹੈਗਾ ਸੀ, ਉਹ ਪੰਖੁੜੀਆਂ ਟੁੱਟ ਟੁੱਟ ਕੇ ਮੇਰੇ 'ਤੇ ਪੈਂਦੀਆਂ ਰਹੀਆਂ, ਅਤੇ ਮੇਰੇ ਮਾਮੂਲੀ ਨਿਮਾਣੀ ਮਿੱਟੀ 'ਚੋਂ ਗੁਲਾਬ ਦੇ ਫੁੱਲਾਂ ਦੀ ਖੁਸ਼ਬੂ ਆਉਣ ਲੱਗ ਪਈ ਹੈ। ਬਾ ਗੁਫਤਾ ਮਾਂ ਗਿਲੇ ਨਾ ਚੀਜ਼ ਬੂਦਮ, ਵਾ ਲੇਕਿਨ ਮੁੱਦ 'ਤੇ ਬਾ ਗੁਲ ਨਿਸ਼ਸਤਮ ਜਮਾਲੇ ਹਮ ਨਸੀ ਮਨ ਬਰ ਅਸਰ ਕਰਦ। ਇਹ ਤਾਂ ਮੈਨੂੰ ਸੰਗਤ ਦਾ ਫਲ ਮਿਲਿਆ ਹੈ, ਵੱਡਾ ਅਸਰ ਗੁਲਾਬ ਦੇ ਫੁੱਲਾਂ ਦੀ ਸੰਗਤ ਦਾ ਮਿਲਿਆ। ਜਮਾਲੇ ਹਮ ਨਸੀ ਮਨ ਬਰ ਅਸਰ ਕਰਦ, ਵਗਰਨਾ ਮਨ ਹਮਾਂ ਖਾਕਮ ਕੇ ਹਸਤਮ। ਮੈਂ ਤਾਂ ਮਾਮੂਲੀ ਮਿੱਟੀ ਹਾਂ ਅਤੇ ਮੇਰੀ ਮਾਮੂਲੀ ਮਿੱਟੀ ਦੀ ਕੋਈ ਹਸਤੀ ਨਹੀਂ ਹੈ। ਵਾਕਈ ਜਦੋਂ ਕੋਈ ਸਿੱਖ ਆਪਣੀ ਸਾਡੀ ਭਾਵੇਂ ਕੋਈ ਹਸਤੀ ਨਾ ਹੋਵੇ, ਜਦੋਂ ਗੁਰੂ ਦੇ ਚਰਨਾਂ 'ਤੇ ਪ੍ਰੇਮ ਸਹਿਤ ਸਿਰ ਰੱਖਦਾ ਹੈ ਨਾ, ਗੁਰੂ ਕੇ ਸੰਗਤਾਂ ਦੇ ਜੋੜੇ ਝਾੜਦਾ ਹੈ, ਫਿਰ ਇਹ ਮਾਮੂਲੀ ਜਿਹਾ ਸਿੱਖ ਵੀ ਗੁਰੂ ਨਾਨਕ ਦਾ ਰੂਪ ਹੋ ਜਾਂਦਾ ਹੈ। ਗੁਰੂ ਨਾਨਕ ਵਿੱਚ ਅਤੇ ਸਿੱਖ ਵਿੱਚ ਕੋਈ ਫਰਕ ਨਹੀਂ ਰਹਿ ਜਾਂਦਾ। ਮੇਰੇ ਸਾਹਿਬ ਮਿਹਰਾਂ ਭਰਿਆ ਹੱਥ ਰੱਖਣ, ਬੜੇ ਅਗੰਮੀ ਬੋਲ ਸਾਹਿਬ ਨੇ ਆਖੇ। ਕਹਿੰਦੇ ਨੇ ਫਿਰ ਐਸੀ ਖੇਡ ਬਣ ਜਾਂਦੀ ਹੈ, ਐਸੀ ਰਹਿਮਤ ਬਣਦੀ ਹੈ ਕਿ ਅੰਦਰ ਅਤੇ ਬਾਹਰ ਪਰਮਾਤਮਾ ਦਿਖਾਈ ਪੈਣ ਲੱਗ ਪੈਂਦਾ। ਅੰਤਰ ਬਾਹਰ ਹਰ ਪ੍ਰਭ ਏਕੋ, ਮਿਲ ਹਰ ਜਨ ਮੰਗਲ ਗਾਏ। ਜਦੋਂ ਗੁਰੂ ਦੇ ਸੇਵਕਾਂ ਕੋਲ ਬਹਿ ਕੇ ਗੁਰੂ ਦੀ ਸੰਗਤ ਵਿੱਚ ਬੈਠ ਕੇ ਕੋਈ ਗੁਰੂ ਦੇ ਗੁਣ ਗਾਉਂਦਾ ਹੈ, ਮਿਲ ਹਰ ਜਨ ਮੰਗਲ ਗਾਏ, ਜਨ ਨਾਨਕ ਦੂਜੀ ਲਾਭ ਚਲਾਈ, ਅਨਹਦ ਸ਼ਬਦ ਵਜਾਏ। ਅੰਦਰ ਅਨਹਦ ਨਾਦ ਵੱਜਦਾ ਹੋਇਆ ਸੁਣਾਈ ਪੈਣ ਲੱਗ ਪੈਂਦਾ ਹੈ। ਇਹ ਅਨਹਦ ਨਾਦ ਕਿਸ ਤਰ੍ਹਾਂ ਦਾ ਵੱਜਦਾ ਹੈ ਅਤੇ ਕਿਵੇਂ ਸੁਣਾਈ ਪੈਂਦਾ, ਇਹ ਸਾਰੀ ਵਿਚਾਰ ਕੱਲ੍ਹ ਆਪ ਜੀ ਦੇ ਨਜ਼ਰ ਕਰਾਂਗੇ। ਬੜੀ ਇਕਾਗਰਤਾ ਨਾਲ ਆਪ ਸਾਰਿਆਂ ਨੇ ਸਰਵਣ ਕੀਤਾ। ਗੁਰੂ ਬਾਬਾ ਸਾਰਿਆਂ ਦੀਆਂ ਝੋਲੀਆਂ 'ਚ ਇਹ ਮਹਾਨ ਭਰੋਸਾ ਪਾ ਦੇਵੇ, ਇਹ ਮਹਾਨ ਵਿਸ਼ਵਾਸ ਪਾ ਦੇਵੇ ਕਿ ਅਸੀਂ ਆ ਕੇ ਗੁਰੂ ਦੀ ਸੰਗਤ ਵਿੱਚ ਬੈਠਣਾ ਹੈ, ਗੁਰੂ ਦੇ ਦਰ ਦੀ ਸੇਵਾ ਕਰਨੀ ਹੈ, ਔਰ ਗੁਰੂ ਸੰਗਤਾਂ ਦੇ ਕਦਮਾਂ ਦੀ ਖਾਕ ਆਪਣੇ ਮਸਤਕ 'ਤੇ ਲਗਾਉਣੀ। ਵਡਭਾਗਾ ਬਣ ਜਾਏਗਾ, ਕੋਈ ਗੱਲ ਨਹੀਂ। ਜ਼ਿੰਦਗੀ 'ਚ ਦੁੱਖ ਆ ਜਾਂਦੇ ਨੇ, ਮੁਸੀਬਤਾਂ ਆ ਜਾਂਦੀਆਂ ਨੇ, ਤੋਟ ਆ ਜਾਂਦੀ ਹੈ, ਔਰ ਭੈੜ ਅਵਗੁਣ ਜ਼ਿੰਦਗੀ ਵਿੱਚ ਆ ਜਾਂਦੇ ਨੇ। ਜਿਹੜਾ ਵੀ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀਆਂ ਸੰਗਤਾਂ ਦੇ ਜੋੜਿਆਂ ਦੀ ਧੂੜ ਆਪਣੇ ਮਸਤਕ 'ਤੇ ਲਾਉਣਾ ਸ਼ੁਰੂ ਕਰ ਦੇਵੇਗਾ, ਗੁਰੂ ਦੀ ਸੰਗਤ 'ਚ ਬੈਠਣਾ ਸ਼ੁਰੂ ਕਰ ਦੇਵੇਗਾ, ਗੁਰੂ ਦੇ ਬਖਸ਼ੇ ਹੋਏ ਨਿਯਮ ਅਨੁਸਾਰ ਆਪਣਾ ਜੀਵਨ ਬਣਾਉਣ ਦਾ ਯਤਨ ਕਰਨ ਲੱਗ ਪਏਗਾ, ਉਹਦੀ ਜ਼ਿੰਦਗੀ 'ਚੋਂ ਦੁੱਖ ਨਿਕਲਣੇ ਸ਼ੁਰੂ ਹੋ ਜਾਣਗੇ। ਮੇਰੇ ਸਾਹਿਬ ਦੇ ਬੋਲ ਨੇ, ਕਹਿੰਦੇ ਨੇ ਨਸ ਵੰਝੋ ਕਿਲ ਵਿਖੋ, ਕਰਤਾ ਘਰ ਆਇਆ ਦੂਤ ਹੈ ਦਹਿਨ ਭਇਆ, ਗੋਬਿੰਦ ਪ੍ਰਗਟਾਇਆ। ਸਤਿਗੁਰੂ ਪਾਤਸ਼ਾਹ ਮਿਹਰ ਭਰਿਆ ਹੱਥ ਸਾਰਿਆਂ ਦੇ ਸਿਰ 'ਤੇ ਰੱਖ ਕੇ ਨਿਵਾਜਣ, ਭੁੱਲਾਂ ਚੁੱਕਾਂ ਦੀ ਖਿਮਾ ਜ਼ਰੂਰ ਨਿਮਾਣੇ ਸੇਵਕਾਂ ਦੀ ਝੋਲੀ ਵਿੱਚ ਪਾ ਦੇਣਾ। ਬੜੇ ਪ੍ਰੇਮ ਅਤੇ ਇਕਾਗਰਤਾ ਸਹਿਤ ਆਪ ਜੀ ਨੇ ਸਰਵਣ ਕੀਤਾ ਹੈ। ਆਓ ਹੁਣ ਸਾਰੇ ਰਲ ਕੇ ਆਨੰਦ ਸਾਹਿਬ ਜੀ ਦੇ ਪਾਠਾਂ ਵਿੱਚ ਆਪਣਾ ਆਪਣਾ ਹਿੱਸਾ ਪ੍ਰਾਪਤ ਕਰੀਏ। ਕੋਈ ਰਸਨਾ ਇਸ ਬਰਕਤ ਤੋਂ ਵਾਂਝੀ ਨਾ ਰਹਿ ਜਾਏ। ਰਾਮ ਕਲੀ ਮਹੱਲਾ ਤੀਜਾ, ਆਨੰਦ ਏਕੋ ਓਂਕਾਰ ਸਤਿਗੁਰ ਪ੍ਰਸਾਦ। ਆਨੰਦ ਪਾਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ। ਸਾਰੇ ਪੜ੍ਹੋ ਜੀ। ਰਾਗ ਰਤਨ ਪਰਵਾਰ ਭਰੀਆਂ, ਸ਼ਬਦ ਗਾਵਣ ਆਈਆਂ। ਕਹਿ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ। ਵਾਹ ਵਾਹ। ਹਰ ਨਾਲ ਰਹੋ ਤੂੰ ਮਨ ਮੇਰੇ, ਦੁੱਖ ਸਭ ਵਿਸਾਰਣਾ। ਸਭਨਾ ਗੱਲਾਂ ਸਮਰੱਥ ਸੁਆਮੀ, ਸੋ ਕਿਉਂ ਮਨੋ ਵਿਸਾਰੇ। ਸੱਚ ਸਾਹਿਬਾ ਕਿਆ ਨਾਹੀਂ ਕਰਦੇ ਰਹਿ, ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ। ਕਹਿ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰ ਤੇਰਾ, ਸਾਚਾ ਨਾਮ ਮੇਰਾ ਆਧਾਰੋ ਕਰ ਸ਼ਾਂਤ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈਆ ਕਹਿ ਨਾਨਕ ਸੁਣੋ ਸੰਤੋ ਸ਼ਬਦ ਤਰੋ ਬੇਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਸ਼ਬਦ ਵਾਜੇ ਕਲਾ ਜਿਤ ਕਰ ਧਾਰਿਆ ਤੁਰ ਕਰਮ ਪਾਇਆ ਤੁਧ ਜਿਨ ਕੋ ਸੇ ਨਾਮ ਹਰ ਕੈ ਲਾਗੇ ਆਨੰਦ ਸੁਣੋ ਵੱਡ ਭਾਗੀ ਹੋ ਸਗਲ ਮਨੋਰਥ ਪੂਰੇ ਦੁੱਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੁਣਤੇ ਪੁਨੀਤ ਕਹਿਤੇ ਪਵਿੱਤ ਸਤਿਗੁਰ ਰਹਿਆ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਸ਼ਲੋਕ ਪਵਣ ਗੁਰੂ ਪਾਣੀ ਪਿਤਾ ਦਿਵਸ ਰਾਤ ਦੁਇਦਾਈ ਦਾਇਆ ਖੇਲੇ ਸਗਲ ਚੰਗਿਆਈਆਂ ਬੁਰਿਆਈਆਂ ਵਾਚੈ ਧਰਮ ਕਰਮੀ ਆਪੋ ਆਪਣੀ ਕੇ ਨੇੜੇ ਕੇ ਜਿਨੀ ਨਾਮ ਧਿਆਇਆ ਗਏ ਮਸ਼ਗਦ ਨਾਨਕ ਤੇ ਮੁਖ ਉਜਲੇ ਖੇਤੀ ਛੁੱਟੀ ਨਾਨਕ ਤੇ ਮੁਖ ਉਜਲੇ ਖੇਤੀ ਛੁੱਟੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ